सतन तन वाहे गुरु तन वाहे गुरु साहिब जियो तुमरे गुण क्या कहा मेरे सतगुरा जब गुर बोल है तब विषम हुए जा जब गुर बोल है तब विषम हुए जा खम जैसे अपराधी अवर कोई राखे जैसे खम सतगुर राख लिए छड़ा तू गुर पिता तू है गुर माता तू गुर बंदक मेरा सखा सखा जो खमरी बिद होती मेरे सतगुरा साबिद तुम्हार जान हो आपे खम रुलते फिरते कोई बात ना पूछता गुर सतगुर संग कीरे खम थापे तन तन गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरु सवारे सत संगी जनों अमृत बचना दा कीर्तन आप जी ने सरवण कीता है। आओ जिथे आपां कल कथा विचार दी लड़ी छड़ी सी उसे ही तरतीब अनुसार अज हजूर दे अमृत बचना दी विचार करिए। कल बेनती कीती सी के सतगुरु जी दी धर्मशाला विच आत्मक जीवन देन वाला नाम जल मिलदा है अंदर दी भुख लई गुरु के शब्द दे लंगर दी प्राप्ति हुंदी है ते शरीर दी भुख नूं मिटाण दे लई मेरे सतगुरु ने धर्मशाला विच अन्न दा लंगर भी चलाया है। उस तों इलावा के असी सतगुरु जी दे चरणा विच आउने हां दोनों हथ जोड़ के मत्था टेकने हां ते कर जोड़न दा भाव हथ जोड़न दा भाव ही इह है कि अपनी ताकत अपने बल का कोई मान नहीं। आओ धन गुरु ग्रंथ साहिब जी की अमृत बाणी विचों और गुरु इतिहास विचों आपां अज देखना है कि असल विच मत्था टेकण का अंतरी भाव की है। केवल इस शरीर के खड्डिया के ढांचे का चुक जाना ही मत्था टेकना है कि केवल तो केवल इस मत्थे का धरती से लग जाना ही संपूर्णता है। सतगुरु जी ने दोनों पक्ष रखे कि भावना नाल अंदरों जदों कोई झुकदा है ओदा झुकना जीवन नूं किवें पलटदा है। आओ करो कृपालता साध संगत जी आप एकाग्रता दी दात बख्शो अज सतगुरु दे चरणा विच अरदास करिए दातार जी जो कहने खां हकीकत विच सानू अंदरों मत्था टेकन दी जाच बख्श दे। करो कृपालता साध संगत विचार आरंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। भाई साहब भाई कान सिंह जी नाभा ने गुरमत मारकंड विच इस शब्द की व्याख्या बड़ी प्यारी की है। उन्होंने तीन शब्द कहे ने, नमस्कार, सिजदा और प्रणाम। उन्होंने तिना शब्दों की व्याख्या उन्होंने तीन स्तुकां विच कीती। सिजदे का भाव की है, नमस्कार का भाव की है, ते प्रणाम करन दा मत्था टेकन दा अर्थ की। उन्होंने सुखैन तरीके नूं समझाण दे लई पहला शब्द वरत्या है कि मत्था टेकन दा भाव है अहंकार दा नाश करना। दूसरा अर्थ इहदे नाल कर दिता कि निम्रता नूं जिंदगी विच ग्रहण करना। ते तीसरा इहदा अर्थ कीता है कि अपने आप नूं पूर्ण तौर ते आत्म समर्पण कर देना। असल विच इहदा भाव है मत्था टेकना। फिर मैं अर्ज कर दिया क्योंकि तीन शब्द असी अज इन्हां दी व्याख्या करनी ते गुरु ग्रंथ साहिब दी बाणी विचों। पहली बेनती, अहंकार दा नाश होना, इहदा मतलब है मत्था टेकना। दूसरा, मत्था टेकन दा भाव है अंदर निम्रता नूं वसाना। ते तीसरा भाव है जदों झोकी जाए उदों अपना आप पूर्ण तौर से समर्पित कर दे। साहिब धन गुरु ग्रंथ साहिब जी की अमृत बाणी विचों हजूर ने बड़ी वड्डी ए रहमत कीती। पहली बेनती उन्होंने झुकण के संबंधी कृपा की। साहिब धन गुरु रामदास जी के बचन असी रोज पढ़ने जदों सौन लगने हैं। ते धन गुरु रामदास जी दो गल्लां बड़ी प्यार नाल सानू समझांदे कहिंदे ने, देख बंदिया, इस दुनिया विच हर बंदे ने पुन दी परिभाषा अपनी अपनी बनाई। कोई किसे नू अनाज देंदा है ते कहिंदा है इह भी बड़ा पुन दा कर्म है। जे कोई किसे नू दौलत देंदा है इह भी कहिंदा है कि बड़ा पुन कर्म है। ते धन गुरु रामदास सच्चे पातशाह जी ने क्या कहन लगे, तेरी जिंदगी विच सब तो वड्डा पुन इह वे, एक तां रब मेहर करे तेनू खत जोड़न दी जाच आ जाए, ते सब तो वड्डा पुन इह वे कि खत जोड़न तो बाद तेनू दंडौत करन दी जाच आ जाए, मत्था टेकन दी तेनू समझ पै जाए। हजूर दे शब्द सी पढ़ने आं कि काम क्रोध नगर बहु भरिया, मिल साधु खंडल खंडा हे। गुरमुखो, एकाग्रता जरूर बख्शो कि यह शरीर एक पिंड की तरह है, नगर की तरह है। कहिंदे ने इहदे विच काम ते क्रोध दोनों भरे पए, काम ते क्रोध नाल भरिया है। काम क्रोध नगर दो भरिया, मिल साधु खंडल खंडा हे। पूर्व लिखत लिखे गुर पाया, मन हर लिव मंडल मंडा हे। हुण अगले बचन कहने कहन लगे, कर साधु अंजली पुन वड्डा हे। पुन वड्डा हे दो थावां ते शब्द आया पुन वड्डा हे। पहला बचन कीता, कर साधु अंजली पुन वड्डा हे कि तेनू खत जोड़न दी जाच आ जाए, अंजली करन दी जाच आ जाए। जे तेनू खत जोड़न दी जाच आ गए ते समझ ली एदू वड्डा पुन ही कोई। कर साधु अंजली पुन वड्डा हे ते नार शब्द वरत्या, कर दंडौत पुन वड्डा हे। एक तां तू खत जोड़ने ने, पहला जिवें मैं कल बेनती कीती सी कि आउंदियां आपां हथ जोड़ने आ, हथ जोड़न तो बाद मत्था टेकने आ। कहन लगे, हथ जोड़न वर्गा पुन कोई नहीं, ते जे किसे बंदे नूं दंडौत करनी आ जाए, डंडे दी तरह समर्पित करदा है अपने आप नूं, इह सब तो वड्डा पुन है। कर दंडौत पुन वड्डा है। देखो, केवल तां केवल गुरु रामदास जी नहीं, पर धन गुरु ग्रंथ साहिब दी बाणी विच ना बाबे फरीद ने सिजदे की व्याख्या बड़े कमाल की कीती। उन्होंने तीन शलोक असी इकट्ठे पढ़ने, उन्होंने भी झुकण की गल कही। तो मैं अगे बेनती करनी है, हंकार के नाश लई, निम्रता नूं ग्रहण करन लई, अपने आप नूं पूर्ण तौर पर समर्पित करन दा नाम ही मत्था टेकना है। बाबा फरीद जी ने शब्द वरते ने, तो मैं पिछले दिन एक अर्ज करके आया ह्यूस्टन कि भावें असी उन्होंने सूफी दरवेश कहने हैं, पर हकीकत विच ए जे کہ بابا فرید جی اسلام دی شرح دے پورے طور تے پابند تھے. او اسلام دی شریعت نو اس مریادا وچ رنچک ماتر بھی انہاں نے ڈھلنی آن دتی تے انہاں دے شلوک پڑھنے. جدوں میں آن بینتی کیتی سی کہہ دینا صوفی درویش نے بابے بلے نے بلے شاہ نے ضرور وہی رچنا ساہت صوفی مت دی جھلک پیندی ہے پر بابا فرید صاحب وہ بڑی گل ڈٹ کے اپنے سدھانت دی کر دے. بلے نے شبد ورتے سن کہ پاٹھ نمازاں چکڑ روزے کلمے تے پھر گئی شاہی. دیکھو انہیں اپنی شرح لیے شبد ورتے پاٹھ نمازاں چکر روزے کلمے تے پھر گئی شاہی. بلے شاہ شو اندروں پایا پلی پھرے لکائی. پر جدو بابے فرید نو پوچھنے وہ باہر کی گل نہیں کرتے. متا سمجھیے کہ بابا فرید جڑا وہ باہر کی گل کرتا ہے وہ درویش بھی گل اندر کی کرتا ہے. تے نال کہندے نے کہ جنگل جنگل کیا پویں بن کنڈا موڑے بچی رب خیالی ہے جنگل کیا ٹونڈے. وہی مہاپرش کہندا ہے بولے شیخ فرید پیارے اللہ لگے اے تن خوشی خات نمانی گور کرے. خنگلی تو کو نہ کہی کہ آج ملاوا شیخ فرید تینوں ہن سائیں دے دیدار ہو سکتے ہیں جے کر تینوں اپنی اندریاں تے قابو پان دی جاچ آ جائے. آج ملاوا شیخ فرید تاکم کنجڑیاں منو مچنگڑیاں. خیر میں اپنے وشے ول تراں کہ بابا فرید صاحب نے چکن دی گل کیتی. انہاں نے کیا نیم تو بنا کبھی پریم نہیں پیدا ہو سکتا کیونکہ اج سانوں مریادا وچ چلنا بڑا اوکھا لگتا ہے. جدو مریادا دی گل کریے تے لوگ کہندے نے کھلا ڈلا جیون اے دے ورگا آنند ہی کوئی نہیں. اگے چل کے عرض کرنی جدو گل آوے گی رہت دان دی. بابا فرید صاحب نے شبد ورتے انہاں نیم بنا دیا کیا کہن لگے اٹھ فریداں اجو ساج کہ امرت ویلے ادم کر کے اٹھ. اٹھ فریداں اجو ساج صبح نواز گزار. تے کہندے جیڑا سر آکڑ کے لئی پھرنا نا جے سر تیرا رب دے چرناں وچ جھکدا نہیں اس سر نو وڈھ دے تو علیحدہ کر دے. سر لگن دا مطلب اے کہ رب دے چرناں وچ جھکن دی جاچ آ جائے. اٹھ فریداں اجو ساج صبح نواز گزار جو سر سائیں نہ نیوے سو سر کپ ہوتا ہے. پھر انہاں نال اے وی دس دتا کہ جیڑا نہیں جھکدا اونوں کپ دے کٹ دے وڈھ دے. تے نال پچھیا پھر اُدا کرنا کی. کہن لگے جے جھکیا نہیں تے اینوں چک کے کتے بالن دی تھاں تے پھوک دے کٹو کٹ کسے لی پرشاد پانی دے کام آ جائے. انہاں شبد ورتے نے جو سر شیشائی نہ نوے سو سر کیجے کائیں کنے کھیت جلائیے بالن سندے تھائیں. جڑا سر مالک دے چرناں وچ جھکیا نہیں اونوں بالن دی تھاں تے پھوک دے. صاحب تن گرو گرنتھ صاحب دی بانی پڑھ دی گرو انگد صاحب نے جیڑا سر آکڑ بھی تریا پھردا ہے کدی گرو سامنے جھکدا نہیں اودے لئی شبد ورتے نے جو سر سائیں نہ نوے سو سر دیجے ڈار. نانک جس پنجر میں برہا نہیں سو پنجر لے جا. کہ جے سر جھکدا نہیں جے سر نردا نہیں جے اے گرو چرنا بھی جھکن نوں تیار نہیں تے صاحب کہندے نے اس سر دا لاہ بھی کوئی. میرے کہن تو مراد اے کہ گرو گرنتھ صاحب دی بانی نے جھکن دی گل کہی کہ آپا سمرپت کرن دی گل کہی. تے پہلی میں بینتی کرنی چاہنا متھا ٹیکن دا مطلب ہے ہنکار دا ناش کرنا. سب تو وڈی پوارے دی جڑ ہے اندر دی قومیں. اے بندے نو کدی بھی ٹکے نہیں جے دیندی جتھے بھی چلی جائے پاویں گھر وچ ہنکار دا بول بالا ہو جائے تے گھر دی تباہی کر دیندا ہے. جے کسے قوم وچ ہنکاری برتی والے لوگ آ جان اس قوم نو تباہی دے کنارے پہنچا دیندے نے. تے جس ملک دا مالک ہنکاری ہو جائے سچ جانو او ملک نو بھی اگ دے پتھ وچ چوک دیندا. حضور نے بانی وچ کیا پھر ہنکار کردا سی متھا ٹیکن دا مطلب اے ہنکار دا ناش کرنا. حضور کرپالو جی نے بانی وچ سوک سہسکرتی وچ اہنکار دی پربھاشا دتی. کہنے نے جے کر تو پوچھے بھی تیرے جنم تے مرن دا کارن کی کیوں جمنا تے مرنا پے کہن لگے اے دا مول کارن اندر دا ہنکار. پھر نار بچن کیتا ہنکار دی برتی اے وے کہ کدی بھی شبھ گناں نوں متر نہیں بن دیندا. ہنکاری بندہ کدی دیالو نہیں ہوے گا. ਹੰਕਾਰੀ ਬੰਦਾ ਕਦੀ ਖਿਮਾ ਨਹੀਂ ਕਰੇਗਾ, ਹੰਕਾਰੀ ਬੰਦੇ ਦੇ ਅੰਦਰ ਕਦੀ ਤਰਸ ਨਹੀਂ ਹੋਵੇਗਾ, ਅਹੰਕਾਰ ਨਾਲ ਭਰਿਆ ਹੋਇਆ ਬੰਦਾ ਕਦੀ ਵੀ ਨਿਮਰਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਵੇਗਾ। ਤੇ ਖਿਮਾ ਕਰਿਓ, ਹੰਕਾਰੀ ਬੰਦਾ ਗੁਰੂ ਕੋਲ ਰਹਿ ਕੇ ਵੀ ਸਾਰੀ ਜ਼ਿੰਦਗੀ ਰੁੱਖੀ ਬਤੀਤ ਕਰ ਜਾਂਦਾ। ਸਾਹਿਬ ਕਹਿੰਦੇ ਨੇ ਮੱਥਾ ਟੇਕਣ ਦਾ ਮਤਲਬ ਹੈ ਹੰਕਾਰ ਦਾ ਨਾਸ਼ ਕਰਨਾ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖੇ ਜਨਮ ਮਰਨ ਮੂਲਨ ਅਹੰਕਾਰੰਗ ਪਾਪ ਆਤਮਾ। ਖੇ ਜਨਮ ਤੇ ਮਰਨ ਦੇ ਮੂਲ ਹੰਕਾਰ, ਤੇ ਹਜ਼ੂਰ ਨੇ ਸ਼ਬਦ ਪਾਪ ਆਤਮਾ ਵਰਤੇ, ਤੂੰ ਪਾਪਾਂ ਨੂੰ ਜਨਮ ਦੇਣ ਵਾਲਾ ਹੰਕਾਰ। ਖੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਮਿੱਤਰੰਗ ਤਜੰਤ ਸਤਰੰਗ ਦ੍ਰਿੜੰਤ। ਅਨਿਕ ਮਾਇਆ ਬਸਤੀਰ ਨੇ ਹੰਕਾਰੀ ਬੰਦਾ ਮਿੱਤਰਾਂ ਨੂੰ ਛੱਡ ਦਿੰਦਾ ਤੇ ਦੁਸ਼ਮਨਾਂ ਦੇ ਨਾਲ ਦੋਸਤੀ ਪਾ ਲੈਂਦਾ ਹੈ। ਇੱਥੇ ਮਿੱਤਰ ਤੇ ਛੱਤਰ ਦਾ ਭਾਵ ਬਾਹਰ ਦੇ ਆਦਮੀ ਨਹੀਂ, ਇੱਥੇ ਭਾਵ ਹੈ ਹੰਕਾਰੀ ਬੰਦਾ ਕ੍ਰੋਧੀ ਵੀ ਹੋਵੇਗਾ, ਹੰਕਾਰੀ ਬੰਦਾ ਈਰਖਾਲੂ ਵੀ ਹੋਵੇਗਾ, ਅਹੰਕਾਰੀ ਬੰਦੇ ਵਿੱਚ ਪਰਾਈ ਤਾਂਤ ਵੀ ਹੋਵੇਗੀ। ਸਾਹਿਬ ਕਹਿਣ ਲੱਗੇ ਜਿਹੜੇ ਤੇਰੇ ਅੰਦਰ ਦੇ ਦੁਸ਼ਮਣ ਨੇ ਉਹਨਾਂ ਨੂੰ ਮਿੱਤਰ ਬਣਾਉਣਾ, ਤੇ ਜਿਹੜੇ ਤੇਰੇ ਮਿੱਤਰ ਨੇ ਉਹਨਾਂ ਨੂੰ ਤੂੰ ਘਰੋਂ ਬਾਹਰ ਕੱਢ ਦਿੱਤਾ। ਸਾਹਿਬ ਨੇ ਸ਼ਬਦ ਵਰਤੇ ਮਿੱਤਰੰਗ ਤਜੰਤ ਸਤਰੰਗ ਦ੍ਰਿੜੰਤ। ਅਨਿਕ ਮਾਇਆ ਬਸਤੀਰ ਨੇ ਆਵੰਤ ਜਾਵੰਤ ਥਾਕੰਤ ਜੀਆ, ਦੁੱਖ ਸੁੱਖ ਬਹੁ ਭੋਗਣੇ। ਹੰਕਾਰ ਹੀ ਇਹ ਜਿਹੜਾ ਬੰਦੇ ਨੂੰ ਆਉਂਦੇ ਤੇ ਜਾਣ ਦਾ ਤਾਣਾ ਲਾਈ ਰੱਖਦਾ। ਪਹਿਲੀ ਬੇਨਤੀ ਕਰ ਰਿਹਾ ਕਿ ਹੰਕਾਰ ਦਾ ਨਾਸ਼ ਕਰਨਾ ਹੈ, ਮੱਥਾ ਟੇਕਦਿਆਂ ਕਹਿਣਾ ਮੇਰੇ ਦਾਤਾ ਕਿ ਇੱਕ ਕਿਰਪਾ ਕਰ, ਮੇਰੇ ਅੰਦਰ ਦੀ ਹਉਮੈ ਨੂੰ ਮੇਟ ਦੇ, ਮੈਂ ਝੁਕਿਆ ਵਾਂ, ਮੇਰੇ ਅੰਦਰ ਨੂੰ ਝੁਕਣ ਦੀ ਜਾਚ ਆ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਪ੍ਰਥਾਏ ਕੁਝ ਬਚਨ ਕਹੇ ਕਿ ਜਿਹੜਾ ਬੰਦਾ ਝੁਕਦਾ ਹੈ ਨਾ, ਨੀਵਾਂ ਹੁੰਦਾ, ਤੇ ਮੈਂ ਬੇਨਤੀ ਕੀਤੀ ਕੇਵਲ ਮੱਥਾ ਟੇਕਣ ਦਾ ਭਾਵ ਬਾਹਰ ਮੁਖੀ ਨਹੀਂ, ਆਪਣੇ ਅੰਦਰ ਨੂੰ ਰੋਜ਼ ਝੁਕਾਏ ਤੇ ਬੇਨਤੀ ਕਰੇ ਦਾਤਾ ਬਾਹਰ ਮੈਂ ਤੁਰਿਆ ਫਿਰਨਾ ਹੰਕਾਰ ਦਾ ਟਿੱਬਾ ਬਣ ਕੇ, ਅੱਜ ਤੇਰੇ ਚਰਨਾਂ ਵਿੱਚ ਆਇਆ ਵਾਂ, ਮੇਰੇ ਹੰਕਾਰ ਦੇ ਟਿੱਬੇ ਨੂੰ ਖਤਮ ਕਰ ਦੇ, ਅੰਦਰ ਮੇਰੇ ਨਿਵਾਨ ਬਖਸ਼ ਦੇ। ਮੈਨੂੰ ਸਮਝ ਪੈ ਗਈ ਹੈ ਕਿ ਤੇਰੇ ਦਰ ਤੇ ਤਾਂ 24 ਘੰਟੇ ਨੂਰ ਵਰਸਦਾ ਹੈ, ਪਰ ਮੇਰੇ ਮਾਲਕ ਜੀ ਟਿਕਦਾ ਉਹਨਾਂ ਕਿਰਦਿਆਂ ਵਿੱਚ ਜਿਨ੍ਹਾਂ ਕਿਰਦਿਆਂ ਵਿੱਚ ਨਿਮਰਤਾ ਆ ਜਾਏ। ਸਾਹਿਬ ਨੇ ਉੱਥੇ ਸ਼ਬਦ ਵਰਤੇ ਨੇ, ਕਹਿੰਦੇ ਦੇਖੋ ਕਿ ਹੰਕਾਰੀ ਬੰਦਾ ਉਹ ਕਈ ਵਾਰੀ ਗੁਰੂ ਕੋਲ ਰਹਿ ਕੇ ਵੀ ਦਾਤ ਨਹੀਂ ਲੈਂਦਾ। ਸਤਿਗੁਰੂ ਕੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਹੰਕਾਰ ਤੇ ਨਾਸ਼ ਲਈ ਸ਼ਬਦ ਵਰਤਿਆ, ਤੇ ਉਹ ਉਦਾਹਰਨ ਕਈ ਵਾਰੀ ਅਸੀਂ ਸੁਣਨੇ ਨੇ। ਮੀਂਹ ਪੈਂਦਾ ਹੈ ਤੇ ਅਕਸਰ ਸਭ ਤੋਂ ਜ਼ਿਆਦਾ ਮੀਂਹ ਤੁਸੀਂ ਦੇਖੋਗੇ ਪਹਾੜੀ ਇਲਾਕਿਆਂ ਵਿੱਚ ਪੈਂਦਾ ਹੈ। ਹਿੰਦੁਸਤਾਨ ਦੀ ਧਰਤੀ ਵਿੱਚ ਸਭ ਤੋਂ ਵੱਧ ਬਰਸਾਤ ਰੋਜ਼ਾਨਾ ਪਹਾੜ ਤੇ ਹੁੰਦੀ, ਤੇ ਸਭ ਤੋਂ ਜ਼ਿਆਦਾ ਖੁਸ਼ਕ, ਸਭ ਤੋਂ ਜ਼ਿਆਦਾ ਸੁੱਕੇ ਜੇ ਰਹਿੰਦੇ ਨੇ ਤੇ ਉਹ ਪਹਾੜ ਰਹਿੰਦੇ। ਗੁਰਮੁਖੋ, ਗੁਰੂ ਹਰ ਵੇਲੇ ਬਖਸ਼ਦਾ ਹੈ, ਰਹਿਮਤਾਂ ਮੀਂਹ ਬਰਸਾਤ ਵਰਖਾਉਂਦਾ, ਦਿਨ ਰਾਤ ਬਖਸ਼ਿਸ਼ ਦੀ ਬਰਸਾਤ ਕਰਦਾ ਹੈ। ਤੇ ਮੈਂ ਕਈ ਵਾਰੀ ਸੋਚਣਾ ਜਿਹੜੇ ਲੋਕ ਅਸੀਂ ਨੇੜੇ ਰਹਿੰਦੇ ਹਾਂ, ਮੈਨੂੰ ਖਿਮਾ ਕਰ ਦਿਓ, ਭਾਵੇਂ ਉਹਦੇ ਵਿੱਚ ਪਾਠ ਕਰਨ ਵਾਲਾ ਹੋਵੇ, ਕੀਰਤਨ ਕਰਨ ਵਾਲਾ ਹੋਵੇ, ਵਿਚਾਰ ਕਰਨ ਵਾਲਾ ਹੋਵੇ, ਭਾਵੇਂ ਕੋਈ ਗੱਲ ਗੁਰੂ ਦੀ ਕਰਨ ਵਾਲਾ ਹੋਵੇ, ਸਭ ਤੋਂ ਵੱਧ ਪ੍ਰਮਾਣ, ਸਭ ਤੋਂ ਵੱਧ ਬਾਣੀ, ਸਭ ਤੋਂ ਵੱਧ ਸਾਖੀਆਂ, ਪਰ ਬਦ ਕਿਸਮਤੀ ਇਹ ਕਿ ਪਹਾੜ ਇੰਨਾ ਮੀਂਹ ਪੈਣ ਦੇ ਬਾਵਜੂਦ ਫਿਰ ਸੁੱਕੇ ਦਾ ਸੁੱਕੇ ਤੇ ਰੁੱਖੇ ਦਾ ਰੁੱਖਾ ਰਹਿੰਦਾ। ਕਹਿਣ ਲੱਗੇ ਮੀਂਹ ਤਾਂ ਬੜਾ ਪਿਆ, ਬਰਸਾਤ ਤਾਂ ਬੜੀ ਕੋਈ ਸ਼ਬਦ ਦੀ, ਪਰ ਅੰਦਰ ਹੰਕਾਰੀ ਇੰਨਾ ਸੀ ਕਿ ਮੇਰੇ ਤੋਂ ਵੱਧ ਕੁਛ ਸਿਆਣਾ ਨਹੀਂ। ਸਾਹਿਬ ਕਹਿੰਦੇ ਨੇ ਪਰਤ ਕੇ ਫਿਰ ਸੁੱਕੇ ਦਾ ਸੁੱਕਾ ਰਹਿ ਗਿਆ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਫਰੀਦਾ ਗਰਬ ਜਿੰਨਾ ਵਡਿਆਈਆਂ, ਧਨ ਜੋਬਣ ਆਗਾ, ਖਾਲੀ ਚੱਲੇ ਧਨੀ ਸਿਓ ਟਿੱਬੇ ਜਿਉ ਮੀਆਂ। ਕਿ ਅੰਦਰ ਤੇਰਾ ਝੁਕ ਜਾਏ, ਅੰਦਰ ਨਿਵਾਨ ਵਿੱਚ ਆਵੇ, ਕਿਤੇ ਗੁਰੂ ਦੀ ਕਿਰਪਾ ਤੇਰੇ ਅੰਦਰ ਟਿਕ ਜਾਏ। ਸਾਹਿਬ ਕਹਿੰਦੇ ਨੇ ਪਹਿਲੀ ਗੱਲ ਹੰਕਾਰ ਦੇ ਨਾਸ਼ ਲਈ, ਤੇ ਹੰਕਾਰ ਦਾ ਸੰਬੰਧ ਕੇਵਲ ਔਗਣਾਂ ਵਾਲੇ ਬੰਦਿਆਂ ਨਾਲ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਰਵਿਦਾਸ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਨੇ ਇੱਥੇ ਗੁਣ ਵਾਲੇ ਬੰਦੇ ਵੀ ਹੰਕਾਰੀ ਤੱਕੇ ਨੇ, ਉਹਨਾਂ ਨੂੰ ਵੀ ਮੱਥਾ ਟੇਕਣ ਦੀ ਜਾਚ ਨਹੀਂ ਆਈ। ਤੇ ਉੱਥੇ ਸ਼ਬਦ ਵਰਤੇ ਨੇ, ਕਹਿੰਦੇ ਕਈ ਵਾਰੀ ਬੰਦਾ ਕਲਮ ਚੁੱਕ ਕੇ ਸੋਹਣੇ ਖਿਆਲਾਂ ਨੂੰ ਕਿਸੇ ਲੜੀ ਵਿੱਚ ਪਰੋਦਾ ਹੈ, ਤੇ ਸ਼ਬਦ ਵਰਦਾ ਕਿ ਮੇਰੇ ਤੋਂ ਵੱਧ ਸਿਆਣਾ ਕੋਈ ਕਵਿਤਾ ਰਚਣ ਵਾਲਾ ਨਹੀਂ। ਕਹਿੰਦੇ ਨੇ ਕਈ ਵਾਰੀ ਬੰਦਾ ਉਹਨਾਂ ਖਿਆਲਾਂ ਨੂੰ ਬੜੀ ਤਰਤੀਬ ਨਾਲ ਦੁਨੀਆਂ ਵਿੱਚ ਪੇਸ਼ ਕਰਦਾ ਹੈ, ਤੇ ਕਹਿੰਦਾ ਮੇਰੇ ਤੋਂ ਵੱਧ ਸੋਹਣਾ ਵਕਤਾ ਕੋਈ ਨਹੀਂ। ਸਾਹਿਬ ਕਹਿੰਦੇ ਨੇ ਕਈ ਵਾਰੀ ਬੰਦਾ ਆਪਣੇ ਆਪ ਵਿੱਚ ਵਿਦਵਤਾ ਦੇ ਨਾਲ ਅੰਦਰ ਭੰਡਾਰਾ ਭਰਿਆ ਜਾਏ, ਸਮਝਦਾ ਮੇਰੇ ਤੋਂ ਵੱਧ ਵਿਦਵਾਨ ਪੰਡਿਤ ਕੋਈ ਨਹੀਂ। ਸਾਹਿਬ ਕਹਿੰਦੇ ਨੇ ਗੁਣ ਤਾਂ ਸਾਰੇ ਚੰਗੇ ਨੇ ਪਰ ਬਦਕਿਸਮਤੀ ਅੰਦਰ ਦਾ ਹੰਕਾਰ ਝੁਕਣ ਦੇ ਬਾਵਜੂਦ ਵੀ ਬੰਦੇ ਦੇ ਅੰਦਰ ਨੂੰ ਕਦੀ ਵੀ ਰੱਬ ਦੀ ਕਿਰਪਾ ਨਹੀਂ ਲੈਣ ਦਿੰਦਾ। ਝੁਕਿਆ ਜ਼ਰੂਰ ਪਰ ਅੰਦਰ ਨੀਵਾਂ ਨਹੀਂ ਹੋਇਆ। ਹਜ਼ੂਰ ਨੇ ਸ਼ਬਦ ਵਰਤੇ ਨੇ ਖੰਮ ਬਦ ਕਬ ਕੁਲੀਨ ਹਮ ਪੰਡਿਤ ਖੰਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਦਾ ਨਾ ਨਾਸੀ। ਸੱਚ ਜਾਣੋ ਜਿਹੜੀ ਖੰਮ ਬਦ ਕਬ ਕੁਲੀਨ ਪੰਡਿਤ ਹੈ ਇਸ ਬਿਰਤੀ ਦਾ ਖਾਤਮਾ ਕਰਨਾ ਹੀ ਮੱਥਾ ਟੇਕਣ ਦਾ ਨਾਮ ਹੈ ਕਿ ਇਹ ਅੰਦਰੋਂ ਝੁਕ ਜਾਏ ਅੰਦਰ ਦਾ ਹੰਕਾਰ ਵਿਣਸ ਜਾਏ। ਹਜ਼ੂਰ ਨੇ ਕਿਹਾ ਕਿ ਮੱਥਾ ਟੇਕਣ ਦਾ ਭਾਵ ਹੈ ਕਿ ਪਹਿਲੀ ਗੱਲ ਅੰਦਰ ਦਾ ਹੰਕਾਰ ਨਾਸ਼ ਹੋਵੇ। ਦੂਸਰੀ ਬੇਨਤੀ ਕਰਾਂ ਕਿ ਮੱਥਾ ਟੇਕਣ ਦਾ ਭਾਵ ਹੈ ਕਿ ਅੰਦਰ ਨਿਮਰਤਾ ਆ ਜਾਏ। ਜਿਸ ਬੰਦੇ ਦਾ ਹੰਕਾਰ ਦੂਰ ਹੋਵੇਗਾ ਕੁਦਰਤੀ ਤੌਰ ਤੇ ਉਹ ਬੰਦਾ ਨਿਮਰਤਾ ਵਿੱਚ ਜ਼ਰੂਰ ਆਏਗਾ। ਗੱਲਾਂ ਨਾਲ ਨਹੀਂ, ਮੇਰੇ ਸਤਿਗੁਰੂ ਨੇ ਇੰਨੀ ਕੁ ਚਤੰਤਾ ਵਰਤੀ ਹੈ। ਕਹਿੰਦੇ ਨੇ ਕਿਤੇ ਮੇਰੇ ਇਸ ਸ਼ਬਦ ਦਾ ਕਰਮ ਕਾਂਡ ਨਾ ਬਣਾ ਲਿਆ ਜੀ ਕਿ ਮੱਥਾ ਟੇਕੋ ਤੇ ਇਹ ਕਹੀ ਜਾਓ ਵੀ ਮੱਥਾ ਤਾਂ ਟੇਕਨੇ ਪਿਆ ਪਰ ਸਾਨੂੰ ਤਾਂ ਉਹ ਕਿਰਪਾ ਨਹੀਂ ਮਿਲੀ ਜਿਹੜੀ ਅਸੀਂ ਸੁਣ ਕੇ ਆਏ ਤਾਂ ਮੱਥਾ ਟੇਕਣ ਨਾਲ ਮਿਲਦੀ। ਮੇਰੇ ਸਤਿਗੁਰੂ ਨੇ ਇੰਨੀ ਚਤੰਤਾ ਵਰਤੀ ਹੈ ਕਿ ਕੋਈ ਵੀ ਕਰਮ ਜਦੋਂ ਬਾਹਮੁਖੀ ਕਰਮ ਕਾਂਡ ਬਣ ਜਾਏ ਤੇ ਨਾਲ ਹੀ ਦੱਸ ਦਿੱਤਾ ਜੇ ਕੇਵਲ ਫੋਕਾ ਕਰਮ ਬਣ ਗਿਆ ਤੇ ਇਸ ਝੁਕਣ ਨਾਲ ਤੇਰੀ ਜ਼ਿੰਦਗੀ ਕਦੀ ਵੀ ਤਬਦੀਲ ਨਹੀਂ ਹੋਣੀ। ਹੁਣ ਆਸਾ ਕੀ ਵਾਰ ਵਿੱਚ ਮੇਰੇ ਕਿਰਪਾਲੂ ਸਤਿਗੁਰੂ ਨੇ ਦੋ ਪ੍ਰਮਾਣ ਦਿੱਤੇ ਝੁਕਣ ਸੰਬੰਧੀ। ਉਹਨਾਂ ਨੇ ਪਹਿਲੀ ਗੱਲ ਕਿ ਵੀ ਝੁਕਣ ਵਾਲਾ ਕਿੰਨਾ ਕੁ ਚੰਗਾ ਹੁੰਦਾ, ਝੁਕਣ ਵਾਲਾ ਗੌਰਾ ਕਿੰਨਾ ਕੁ ਹੁੰਦਾ, ਝੁਕਣ ਵਾਲੇ ਕੋਲ ਮਿਠਾਸ ਕਿੰਨੀ ਕੁ ਹੁੰਦੀ ਹੈ। ਪਰ ਨਾਲ ਇਹ ਕਹਿ ਦਿੱਤਾ ਮਤਾ ਹਰ ਬੰਦੇ ਝੁਕਣ ਵਾਲੇ ਤੇ ਇਹ ਪ੍ਰਮਾਣ ਲਾਈ ਜਾਏ ਇਹ ਬੰਦਾ ਮੱਥਾ ਬੜੇ ਪਿਆਰ ਨਾਲ ਟੇਕਦਾ, ਇਹਦੇ ਕੋਲ ਸਾਰੇ ਗੁਣ ਹੋਣਗੇ। ਕਹਿੰਦੇ ਨੇ ਬਾਜਮੁਖੀ ਬਿਰਤੀ ਝੁਕੇਗੀ ਪਰ ਜੇ ਅੰਦਰ ਦਾਤੇ ਦੀ ਉਹ ਕਿਰਪਾ ਨਹੀਂ ਤੇ ਉਹਦਾ ਬਾਹਰ ਦਾ ਝੁਕਣਾ ਵੀ ਨਿਫਲ ਹੋ ਜਾਏਗਾ। ਦੇਖੋ ਕਰਮ ਕਾਂਡ ਨਹੀਂ ਬਣ ਦਿੱਤਾ। ਮੈਂ ਪਿਛਲੀ ਵਾਰੀ ਵੀ ਇੱਕ ਬੇਨਤੀ ਕੀਤੀ ਸੀ ਕਿ ਸਤਿਗੁਰੂ ਨੇ ਅਲਾਰੂ ਪੱਖ ਇੱਕ ਪੱਖ ਨਹੀਂ ਕਿਤੇ ਉਲਾਰ ਪੱਖ ਰੱਖਿਆ, ਇਹੋ ਜਿਹਾ ਬੈਲੈਂਸ ਵਿੱਚ ਰਹਿ ਕੇ ਰੱਬ ਦੀ ਕਿਰਪਾ ਨਾਲ ਬਾਣੀ ਉਚਾਰਨ ਕੀਤੀ ਕਿ ਸਾਡੇ ਅੰਦਰ ਦਾ ਜਿਹੜਾ ਮਾਨਸਿਕ ਪੱਧਰ ਹੈ ਇਹਨੂੰ ਕਰਮ ਕਾਂਡਾਂ ਤੋਂ ਬਚਾ ਕੇ ਰੱਖਿਆ। ਜਿਵੇਂ ਖਜ਼ੂਰ ਦੇ ਬਚਨ ਸੀ ਪੜ੍ਹਨੇ, ਇੱਕ ਪਾਸੇ ਸਾਹਿਬ ਨੇ ਪ੍ਰਮਾਣ ਦਿੱਤਾ। ਮੈਂ ਸਿਰਫ ਬੇਨਤੀ ਕਰਨ ਲੱਗਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਪੋਸ਼ਾਕ ਧਰਮੀਆਂ ਵਾਲੀ, ਬਾਣਾ ਧਰਮੀਆਂ ਵਾਲਾ। ਸਾਹਿਬ ਕਹਿੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਵੀ ਲੋਕ ਨੇ। ਦੇਖੋ ਭਾਵੇਂ ਅੱਜ ਇਹ ਘਟਨਾਵਾਂ ਵਾਪਰਦੀਆਂ ਨੇ, ਆਪਣੇ ਆਪਣੇ ਅਸੀਂ ਵਿਸ਼ਵਾਸ ਬਣਾਈ ਬੈਠੇ ਤੇ ਖਿਮਾ ਕਰਿਓ, ਅਸੀਂ ਕਹਿੰਦੇ ਜਿਤਨੀ ਤਾਕਤ ਸਾਡੇ ਮਹਾਂਪੁਰਸ਼ ਕੋਲ ਨਾ, ਇਦੋਂ ਅੱਗੇ ਦੁਨੀਆਂ ਖਤਮ ਹੋ ਜਾਂਦੀ ਹੈ। ਕਦੀ ਇਹ ਭੁਲੇਖਾ ਨਾ ਮਨ ਵਿੱਚ ਰੱਖਿਓ, ਮੇਰਾ ਸਮਰੱਥ ਦਾਤਾ ਹੈ, ਉਹਨਾਂ ਤੇ ਸ਼ਬਦ ਵਰਤੇ ਨੇ ਇੱਕ ਦੋ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾ ਜੀਓ, ਇੱਕ ਤੋਂ ਇੱਕ ਵੱਧ ਨੇ। ਪਰ ਨਾਲ ਇਹ ਵੀ ਕਹਿ ਦਿੱਤਾ ਇਕੱਲਾ ਨਿੰਦਕ ਨਾ ਬਣ ਜਾਈ, ਜਣੇ ਖਣੇ ਦੀ ਨਿੰਦਿਆ ਕਰਨ ਲੱਗ ਪਏ, ਕੋਈ ਕਰਨੀ ਵਾਲਾ ਨਹੀਂ, ਕੋਈ ਭਗਤ ਨਹੀਂ, ਕੋਈ ਗੁਰਸਿੱਖ ਨਹੀਂ। ਕਹਿਣ ਲੱਗਾ ਹੋ ਸਕਦਾ ਤੇਰੇ ਕੋਲ ਹੀ ਲੀਰਾਂ ਪਾ ਕੇ ਬੈਠਾ ਹੋਵੇ ਤੇ ਉਹਦੇ ਕੋਲ ਇੰਨੀ ਤਾਕਤ ਹੋਵੇ ਕਿ ਰੱਬ ਦੇ ਚਰਨਾਂ ਵਿੱਚੋਂ ਇੱਕ ਖਿਨ ਵੀ ਉਹ ਕਿਤੇ ਦੂਰ ਨਾ ਹੋਵੇ। ਸਾਹਿਬ ਨੇ ਨਿੰਦਿਆ ਨਹੀਂ ਬਣ ਦਿੱਤੀ, ਸ਼ਬਦ ਕੀ ਵਰਤੇ ਕਿ ਅੰਦਰੋਂ ਝੂਠੇ ਪੈਜ ਬਾਹਰ। ਇਹ ਪਖੰਡ ਦਾ ਜ਼ਿਕਰ ਕੀਤਾ ਵੀ ਇਹ ਪਖੰਡੀ ਲੋਕ ਹੋਣਗੇ ਤੇ ਮੈਂ ਬੇਨਤੀ ਕਰਨੀ ਹੈ ਮੱਥੇ ਦਾ ਵੀ ਵੇਰਵਾ ਦੇ ਦਿੱਤਾ ਕਿਹੜਾ ਮੱਥਾ ਟਿਕਣਾ ਪ੍ਰਵਾਨੇ ਤੇ ਕਿਹੜਾ ਮੱਥਾ ਪਖੰਡ ਬਣ ਜਾਂਦਾ। ਸਾਹਿਬ ਨੇ ਸ਼ਬਦ ਵਰਤੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ ਅਸਰ ਵੀਰਤ ਜੇ ਨਾਵੈ ਉਤਰੈ ਨਾਹੀ ਮੈਲ। ਹੁਣ ਇਹਦਾ ਅਰਥ ਇਹ ਨਹੀਂ ਸੀ ਕਿ ਹਰ ਬੰਦੇ ਨੂੰ ਕਹਿ ਦਿੱਤਾ ਸਾਰੇ ਪਖੰਡੀ ਨੇ, ਸਾਰੇ ਦੰਭੀ ਨੇ, ਕੋਈ ਸਿੱਖ ਨਹੀਂ। ਅਗਲੀ ਤੋਕੇ ਕਹਿਣ ਲੱਗੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕੁਝ ਐਸੇ ਵੀ ਨੇ ਜਿਹੜੇ ਅੰਦਰੋਂ ਨਾਮ ਨਾਲ ਓਤ ਪੋਤ ਹੋਏ ਨੇ ਤੇ ਬਾਹਰ ਉਹਨਾਂ ਦੇ ਪਹਿਰਾਵੇ ਪਾਤੇ ਫਕੀਰਾਂ ਦੀ ਉਹਨਾਂ ਦੀਆਂ ਲਮਕਦੀਆਂ ਲੀਰਾਂ ਨੇ। ਮੈਂ ਤਾਂ ਉਹਨਾਂ ਦੀਆਂ ਲੀਰਾਂ ਨੂੰ, ਪੁਰਾਣੇ ਕੱਪੜਿਆਂ ਨੂੰ, ਉਹਨਾਂ ਦੇ ਸ਼ਬਦਾਂ ਨੂੰ ਦੇਖ ਕੇ ਕਹੇ ਕਿ ਭਗਤ ਕੋਈ ਨਹੀਂ ਹੁੰਦਾ। ਜਿਨ ਪਤ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣਾ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਦੋਨੋਂ ਗੱਲਾਂ ਸਾਹਮਣੇ ਰੱਖ ਦਿੱਤੀਆਂ। ਜੇ ਦਾਤਾਰ ਨੇ ਸੂਤਕ ਦੀ ਗੱਲ ਕੀਤੀ ਉਹਦੇ ਨਾਲ ਇਹ ਵੀ ਦੱਸ ਦਿੱਤਾ ਜਿਹੜਾ ਤੇਰੇ ਅੰਦਰ ਦਾ ਸੂਤਕ ਉਹ ਕੀ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਉੱਥੇ ਸ਼ਬਦ ਵਰਤੇ ਨੇ ਮੱਥਾ ਟੇਕਣਾ ਕਿਹੜਾ ਪ੍ਰਵਾਨ ਹੈ, ਕਿਹੜਾ ਮੱਥਾ ਪਖੰਡ ਬਣ ਜਾਂਦਾ। ਦਾਤਾਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਸਿਮਲ ਦਾ ਰੁੱਖ ਤੀਰ ਦੀ ਤਰ੍ਹਾਂ ਬਿਲਕੁਲ ਸਿੱਧਾ ਹੈ, ਉੱਚਾ ਬੜਾ, ਫੁੱਲ ਵੀ ਇਹਦੇ ਕੋਲ ਨੇ, ਫਲ ਵੀ ਇਹਦੇ ਕੋਲ ਨੇ, ਤੇ ਪੰਛੀ ਕਿੰਨੀ ਦੂਰ ਤੋਂ ਆਉਂਦੇ ਨੇ ਇਹਨਾਂ ਫੁੱਲਾਂ ਤੋਂ ਫਲਾਂ ਨੂੰ ਦੇਖ ਕੇ। ਜਦੋਂ ਚੁੰਝ ਮਾਰਦੇ ਨੇ ਨਾ, ਇਸ ਉੱਚੇ ਦੇ ਪੱਲੋਂ ਰਸ ਨਹੀਂ ਮਿਲਦਾ, ਕੇਵਲ ਫੋਕਾਪਣ ਹੈ। ਸਤਿਗੁਰੂ ਕਹਿੰਦੇ ਨੇ ਕਦੀ ਤੱਕ ਤਾਂ ਸਹੀ ਕਿ ਉਹ ਲੋਕ ਜਿਹੜੇ ਸਿੰਬਲ ਦੀ ਤਰ੍ਹਾਂ ਉੱਚਾ ਵਿਖਾਵਾ ਤਾਂ ਕਰੀ ਬੈਠੇ ਨੇ, ਭੁਲੇਖਾ ਪਾਉਂਦੇ ਨੇ ਧਰਮ ਦਾ, ਰਸ ਦਾ, ਨਾਮ ਦਾ, ਪਰ ਕੋਲ ਬੈਠਿਆਂ ਕਹਿੰਦੇ ਨੇ ਅੰਦਰ ਨੂੰ ਰਸ ਆਉਂਦਾ। ਦਾਤਾਰ ਕਹਿੰਦੇ ਨੇ ਇਹੋ ਜਿਹਾ ਉੱਚਾਪਨ ਵੀ ਵਿਅਰਥ ਹੈ। ਹਜ਼ੂਰ ਦੇ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ਾ ਕਿੱਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਹੁਣ ਅਗਲੀ ਤੁਕ ਦਿੱਤੀ ਝੁਕਣ ਦੀ, ਨਿਵਣ ਦੀ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਕਹਿਣ ਲੱਗੇ ਝੁਕ ਜਾਣਾ, ਨਿਭ ਜਾਣਾ, ਮੱਥਾ ਟੇਕਣਾ, ਨਮਸਕਾਰ ਕਰਨੀ, ਇਹ ਸਾਰੇ ਗੁਣਾਂ ਦਾ ਤਾਤੀ। ਜਿਹੜਾ ਝੁਕਦਾ ਉਹਦੇ ਅੰਦਰ ਮਿਠਾਸ ਆਉਂਦੀ ਹੈ। ਤੇ ਕੁਦਰਤ ਦਾ ਨੇਮ ਹੈ ਕਿ ਜਿਸ ਰੁੱਖ ਦੀ ਟਾਹਣੀ ਦੇ ਫਲ ਨੂੰ ਰਸ ਪੈ ਜਾਏ, ਜਿਉਂ ਜਿਉਂ ਮਿੱਠਾ ਹੁੰਦਾ ਤਿਉਂ ਤਿਉਂ ਟਾਹਣੀ ਝੁਕਦੀ। ਸਾਹਿਬ ਕਹਿਣ ਲੱਗੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਹੁਣ ਇੱਥੇ ਨਾਲ ਕਹਿ ਦਿੱਤਾ ਕਿਤੇ ਇਹ ਮਿੱਠਤ ਨੀਵੀਂ ਪਖੰਡ ਨਾ ਬਣ ਜਾਏ। ਜਣਾ ਖਣਾ ਝੁਕੇ ਕਹਿ ਲਓ ਜੀ, ਗੁਰੂ ਸਾਹਿਬ ਨੇ ਕਿਹਾ ਕਿ ਝੁਕਣ ਵਾਲਾ ਹੁੰਦਾ ਹੀ ਮਿੱਠਾ ਹੈ, ਤੇ ਇਹ ਕਿਵੇਂ ਕੌੜੇ ਹੋ ਗਏ? ਮੇਰੇ ਸਾਹਿਬ ਨੇ ਕਿਹਾ ਦੇਖੀ, ਕਈ ਵਾਰੀ ਝੁਕਣਾ ਮਿਠਾਸ ਨਹੀਂ ਉਹ ਰਹਿੰਦਾ, ਜਦੋਂ ਪਖੰਡ ਬਣ ਜਾਂਦਾ ਉਦੋਂ ਮੱਥਾ ਟੇਕਿਆ ਵੀ ਕਿਸੇ ਅਰਥ ਨੂੰ। ਅਗਲੀ ਤੋਕੇ ਕਹਿੰਦੇ ਨੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਕਹਿੰਦੇ ਨੇ ਇੱਕ ਹੁੰਦਾ ਆਪਣੇ ਆਪ ਨੂੰ ਸਮਰਪਿਤ ਕਰਨ ਲਈ, ਤੇ ਕਹਿੰਦੇ ਨੇ ਇੱਕ ਹੁੰਦਾ ਵਕਤੀ ਤੌਰ ਤੇ ਝੁਕਣਾ ਸਵਾਰਥ ਨੂੰ ਮੁੱਖ ਰੱਖ ਕੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਵਾਰਥ ਨੂੰ ਮੁੱਖ ਰੱਖ ਕੇ ਝੁਕਣ ਵਾਲਾ ਕਦੀ ਮੱਥਾ ਟੇਕਣਾ ਨਹੀਂ ਹੋ ਸਕਦਾ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਧਰ ਤਾਂ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਕਹਿੰਦੇ ਨੇ ਜਦੋਂ ਤਾਰਾਜੂ ਵਿੱਚ, ਉੱਥੇ ਪਾਸ ਤਾਰਾਜੂ ਹੈ ਕਿ ਜਦੋਂ ਆਪਾਂ ਤੱਕੜੀ ਵਿੱਚ ਕੋਈ ਚੀਜ਼ ਤੋਲਨੇ ਆ ਤੇ ਤੁਸੀਂ ਦੇਖਦੇ ਆਇਓ ਜਿਹੜਾ ਪਲੜਾ ਭਾਰੀ ਹੈ ਉਹ ਧਰਤੀ ਵੱਲ ਝੁਕ ਜਾਂਦਾ। ਤੇ ਦਾਤਾ ਜੀ ਨੇ ਫਿਰ ਇੱਥੇ ਸੁਚੇਤ ਕਰ ਦਿੱਤਾ ਕਿ ਮਤਾ ਜਿਹੜਾ ਬੰਦਾ ਧਰਤੀ ਤੇ ਵਿਛ ਕੇ ਨਮਸਕਾਰਾਂ ਕਰਦਾ, ਤੂੰ ਸਮਝੀ ਇਹ ਗੁਣਾਂ ਨਾਲ ਭਰਿਆ। ਕਹਿੰਦੇ ਨੇ ਸ਼ਿਕਾਰੀ ਸ਼ਿਕਾਰ ਖੇਡਣ ਲੱਗਿਆ ਜਦੋਂ ਮਿਰਗ ਨੂੰ ਕਿਸੇ ਵੀ ਸ਼ਿਕਾਰ ਨੂੰ ਨਿਸ਼ਾਨਾ ਬਣਾਉਂਦਾ, ਉਹ ਧਰਤੀ ਤੇ ਪੂਰਨ ਤੌਰ ਤੇ ਝੁਕ ਜਾਂਦਾ, ਤੇ ਸੱਚ ਜਾਣੀ ਉਹਦਾ ਝੁਕਣਾ ਰੱਬ ਦੇ ਚਰਨਾਂ ਵਿੱਚ ਮੱਥਾ ਨਹੀਂ। ਕਪਟ ਨਾਲ ਝੁਕਣਾ ਇਹ ਕਦੀ ਵੀ ਮੱਥਾ ਨਹੀਂ ਹੋ ਸਕਦਾ। ਤੇ ਸਾਹਿਬ ਨੇ ਸ਼ਬਦ ਵਰਤੇ ਕਿ ਤਰ ਤਾ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ, ਤੇ ਨਾਲ ਕਹਿਣ ਲੱਗੇ ਅਪਰਾਧੀ ਦੂਣਾ ਨਿਵੇ। ਇਹਦਾ ਮਤਲਬ ਧਰਮੀ ਇੱਕ ਵਾਰੀ ਝੁਕਦਾ, ਕਦੀ ਅਪਰਾਧੀ ਬੰਦੇ ਨੂੰ ਦੇਖਿਓ ਉਹਦਾ ਝੁਕਣਾ, ਉਹ ਇੰਨਾ ਕੁ ਝੁਕਦਾ ਇੱਕ ਵਾਰੀ ਝੁਕੇ ਇੰਜ ਲੱਗਦਾ ਵੀ ਇਹਦੇ ਵਰਗਾ ਬੰਦਾ ਨਿਮਰਤਾ ਵਾਲਾ ਹੈ ਹੀ ਕੋਈ। ਸਤਿਗੁਰੂ ਕਹਿੰਦੇ ਨੇ ਨਹੀਂ, ਅਪਰਾਧੀ ਬਹੁਤ ਝੁਕਦਾ, ਅਪਰਾਧੀ ਦੂਣਾ ਨਿਵੇ। ਜਿਉਂ ਖੰਤਾ ਮਿਰਗਾਹ ਸੀਸ ਨਵਾਇਆ ਕਿਆ ਥੀਏ ਜਾਂ ਰਿਦੈ ਕਸੁੱਧੇ ਜਾਹੇ। ਸੀਸ ਨਵਾਇਆ, ਸਿਰ ਤਾਂ ਉਹਦਾ ਝੁਕਿਆ, ਪਰ ਬਾਬਾ ਨਾਨਕ ਜੀ ਕਹਿੰਦੇ ਨੇ ਜੇ ਅੰਦਰ ਦਾ ਕਪਟ ਨਹੀਂ ਗਿਆ, ਅੰਦਰ ਦਾ ਛਲ ਨਹੀਂ ਗਿਆ, ਤੇ ਤੇਰੇ ਬਾਹਰ ਝੁਕਣ ਦਾ ਅਰਥ ਕੋਈ ਨਹੀਂ। ਇਹਦਾ ਮਤਲਬ ਕਿ ਮੱਥਾ ਟੇਕਦਿਆਂ ਸੁਚੇਤਤਾ ਰੱਖੀਏ ਕਿ ਅੰਦਰ ਦੇ ਕਪਟ ਨੂੰ ਤਿਆਗਣਾ ਹੈ। ਗੁਰਦੁਆਰੇ ਆ ਕੇ ਮੱਥਾ ਟੇਕਣ ਦਾ ਮਤਲਬ ਹੈ ਕਿ ਅੰਦਰ ਦੀ ਖੌਮੇ ਨੂੰ ਖਤਮ ਕਰਨਾ ਹੈ। ਹਾਂ, ਜਿੰਨਾ ਇੱਕ ਵਾਰੀ ਮੱਥਾ ਟੇਕ ਦਿੱਤਾ ਉਹਨਾਂ ਪਰਤ ਕੇ ਮੱਥੇ ਚੁੱਕੇ ਕੋਈ ਨਹੀਂ। ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰੀ, ਤੂੰ ਸਰੀਰਾ ਰੋਜ਼ ਝੁਕਣਾ, ਰੋਜ਼ ਸਿਰ ਟੇਕਣਾ, ਮੱਥਾ ਟੇਕਣਾ, ਪਰ ਇੰਨੀ ਮਨਮਤ ਕਰਨਾ ਇੱਥੇ ਮੱਥਾ ਟੇਕ ਕੇ ਫਿਰ ਤੂੰ ਚੁੱਕ ਲੈਣਾ ਹੈ। ਪਹਿਲੀ ਗੱਲ ਤੇ ਟਿਕਦਾ ਹੀ ਕੋਈ ਬਿਲਕੁਲ ਨਹੀਂ ਜੇ ਟਿਕਦਾ। ਹਾਂ, ਇਹ ਸਰੀਰ ਜ਼ਰੂਰ ਝੁਕਦਾ, ਅੰਦਰ ਵਾਲਾ ਨਹੀਂ ਜੇ ਬਿਲਕੁਲ ਝੁਕਦਾ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦਾ ਅੰਦਰ ਝੁਕਿਆ। ਖਡੂਰ ਸਾਹਿਬ ਦੀ ਧਰਤੀ ਹੈ, ਅੱਜ 62 ਸਾਲ ਦਾ ਇੱਕ ਬਜ਼ੁਰਗ ਆਇਆ ਹੈ, ਮੇਰੇ ਮਾਲਕ ਦੀ ਰਹਿਮਤ ਉਹਦੇ ਤੇ ਹੋਈ, ਪੂਰਬਲਾ ਉਹਦਾ ਜਾਗਿਆ। ਦੇਖੋ ਇੱਕ ਵਾਰੀ ਉਹ ਝੁਕਿਆ ਤੇ ਝੁੱਕ ਕੇ ਪਰਤ ਕੇ ਉਹਨੇ ਮੱਥਾ ਨਹੀਂ ਚੁੱਕਿਆ। ਉਹ ਕੋਈ ਹੋਰ ਨਹੀਂ, ਧੰਨ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬੀਬੀ ਅਮਰੋ ਦੇ ਪਤੀ ਦੇ ਸਕੇ ਤਾਏ ਨੇ। ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਕੁੜਮਾਚਾਰੀ ਦਾ ਨਾਤਾ ਬਾਬਾ ਅਮਰਦਾਸ ਨੇ, ਉਹਨਾਂ ਮੱਥਾ ਟੇਕਿਆ। ਤੇ ਜਿਹੜੇ ਸ਼ਬਦ ਕਵੀ ਜੀ ਨੇ ਵਰਤੇ ਨੇ, ਮੈਂ ਕਹਿੰਦਾ ਬਸ ਉਹੋ ਜੀ ਕਿਤੇ ਜਾਚ ਆ ਜਾਏ ਇੱਕ ਵਾਰੀ ਝੁਕਣ ਦੀ। ਬੀਬੀ ਅਮਰੋ ਪਿੰਡ ਬਾਸਰਕੇ ਤੋਂ ਉਸ ਬਜ਼ੁਰਗ ਨੂੰ ਲੈ ਕੇ ਆਈ ਸੀ।
ਤੇ ਇੱਕ ਸ਼ਬਦ ਹੀ ਸੁਣਿਆ ਸੀ ਤੇ ਉਸ ਸ਼ਬਦ ਨੇ ਇੰਨਾ ਕੁ ਖਿੱਚ ਪਾਈ ਕਿ ਬਾਬੇ ਅਮਰਦਾਸ ਨੂੰ ਗੁਰੂ ਨਾਨਕ ਦੇ ਘਰ ਵਿੱਚ ਝੁਕਣ ਲਈ ਮਜਬੂਰ ਕਰ ਦਿੱਤਾ, ਅੰਦਰ ਦਾ ਟਿਕਾ ਦਿੱਤਾ। ਹੁਣ ਜਦੋਂ ਬਾਬਾ ਅਮਰਦਾਸ ਆਏ ਕੁੜਮਾਚਾਰੀ ਹੈ ਤੇ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਅਜੇ ਭਾਈ ਲਹਿਣਾ ਜੀ ਕਰਤਾਰਪੁਰ ਕਮਾਈ ਕਰਦੇ ਸਨ, ਘਾਲਣਾ ਘਾਲਦੇ ਪਏ ਸਨ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪੁਰਖਾ ਜਾ ਪਿੱਛੋਂ ਪਰਿਵਾਰ ਦੀ ਸਾਰ ਲੈ ਕੇ ਆ। ਬੀਬੀ ਅਮਰੋਦੀ ਤੋਂ ਸ਼ਾਦੀ ਕੀਤੀ, ਬਾਬਾ ਅਮਰਦਾਸ ਉਦੋਂ ਤੀਰਥਾਂ ਤੇ ਜਾਂਦੇ ਸਨ। ਅੱਜ ਜਦੋਂ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਆਏ ਨੇ, ਦੁਨੀਆਦਾਰੀ ਦੇ ਨਾਤੇ ਨਾਲ ਉਹ ਕੁੜਮਾਚਾਰੀ ਦੇ ਨਾਤੇ ਨਾਲ ਬਿਲਕੁਲ ਨਹੀਂ ਆਏ। ਜੇ ਦੇਖਿਆ ਜਾਏ ਸਾਡੇ ਸਮਾਜ ਦੀ ਇੱਕ ਬਣਤਰ ਹੈ ਕਿ ਅਸੀਂ ਬੱਚੀ ਵਾਲੇ ਘਰ ਨੂੰ ਨੀਵਾਂ ਸਮਝਨੇ ਆ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਇਹ ਵੀ ਅੰਦਰ ਹੰਕਾਰ ਹੁੰਦਾ ਕਿ ਜਦੋਂ ਆਪਾਂ ਚੱਲਨੇ ਆ ਪਹਿਲੀ ਗੱਲ ਕਿ ਉੱਥੇ ਜੇ ਵਾਹਿਗੁਰੂ ਮਿਹਰ ਕਰੇ ਇੱਥੇ ਤਾਂ ਇੰਨੀ ਦਇਆ ਹੈ ਕਿ ਆਨੰਦ ਕਾਰਜ ਵੇਲੇ ਕੋਈ 500-700 ਸਰੀਰ, ਕੋਈ 200-250 ਸਰੀਰ ਬਹਿੰਦਾ ਘੰਟਾ ਦੋ। ਇੰਡੀਆ ਵਿੱਚ ਵਾਹਿਗੁਰੂ ਜੀ ਦੀ ਇਹੋ ਜਿਹੀ ਖੇਡ ਵਾਪਰ ਗਈ ਹੈ ਕਿ ਸਿਰਫ ਮਿਲਣੀ ਹੋਣੀ ਹੈ ਉਹਨਾਂ ਦੀ ਪੈਲਸ ਦੇ ਸਾਹਮਣੇ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਿੱਚ ਧੋ ਕੇ ਮੇਰਾ ਖਿਆਲ ਹੈ ਵੱਧ ਤੋਂ ਵੱਧ ਸਾਰੇ ਰਾਗੀ ਕੀਰਤਨੀਆਂ ਉੱਥੇ ਸੇਵਾਦਾਰ ਪਾ ਕੇ 20 ਬੰਦੇ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਹੁੰਦੇ। ਹਕੀਕਤ ਹੈ ਅਸੀਂ ਇੰਨਾ ਖੌਮੇ ਦਾ ਉਹ ਪੰਡ, ਜਿਹੜਾ ਅਸਲੀ ਸਾਡਾ ਮਕਸਦ ਹੈ ਉਸ ਮਕਸਦ ਨੂੰ ਅਸੀਂ ਹਜ਼ੂਰ ਦੇ ਚਰਨਾਂ ਵਿੱਚ ਨਿਭਾਉਣ ਨੂੰ ਤਿਆਰ ਨੇ। ਬਾਬਾ ਅਮਰਦਾਸ ਅਜਾਏ ਨੇ ਉਹਨਾਂ ਕੁੜਮਾਚਾਰੀ ਵਾਲੀ ਖੌਮੇ ਦੀ ਪੰਡ ਬਾਸਰ ਕੀ ਲਾ ਦਿੱਤੀ। ਜਦੋਂ ਅੱਜ ਆਏ ਪਹੁੰਚੇ ਨੇ ਤੇ ਉੱਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਗੁਰੂ ਅੰਗਦ ਸਾਹਿਬ ਆਪਣੇ ਘਰ ਤੋਂ ਬਾਹਰ ਲੈਣ ਵਾਸਤੇ ਗਏ ਨੇ। ਬੀਬੀ ਅਮਰੋ ਨੇ ਦੱਸਿਆ ਹੈ ਕਿ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੀ ਜਾਣਕਾਰੀ ਦਿੱਤੀ ਕਿ ਆਏ ਨੇ ਤੇ ਗੁਰੂ ਅੰਗਦ ਸਾਹਿਬ ਲੈਣ ਗਏ। ਉੱਥੋਂ ਦੀ ਜਿਹੜੀ ਮੁਦਰਾ ਸੀ, ਜਦੋਂ ਗੁਰੂ ਅੰਗਦ ਸਾਹਿਬ ਮਿਲੇ ਨੇ, ਹਜ਼ੂਰ ਨੇ ਉੱਤੇ ਚਾਦਰ ਲਈ, ਆਪਣੇ ਦੋਨੋਂ ਹੱਥ ਬਾਬਾ ਅਮਰਦਾਸ ਜੀ ਨੂੰ ਖੋਲ ਕੇ ਗਲਵੱਕੜੀ ਵਿੱਚ ਲੈਣ ਲਈ ਅੱਗੇ ਵਧੇ ਤੇ ਕਹਿੰਦੇ ਨੇ ਬਾਬਾ ਅਮਰਦਾਸ ਉਸ ਦੇ ਨਾ ਹੱਥ ਮਿਲਾਇਆ ਤੇ ਨਾ ਗਲਵੱਕੜੀ ਵਿੱਚ ਆਏ। ਪਹਿਲਾਂ ਮਿਲੇ, ਬੜੀ ਬੜੀ ਮਿਲੇ ਹੋਣਗੇ, ਗਲਵੱਕੜੀ ਵੀ ਲਈ, ਹੱਥ ਵੀ ਮਿਲਾਏ, ਪਰ ਅੱਜ ਜਦੋਂ ਉਹ ਮਿਲਣ ਲੱਗੇ ਨੇ ਤੇ ਕਹਿੰਦੇ ਨੇ ਬਿਲਕੁਲ ਗਲਵੱਕੜੀ ਨਹੀਂ ਲਈ। ਜਦੋਂ ਗੁਰੂ ਸਾਹਿਬ ਨੇ ਹੱਥ ਵਧਾਏ ਤੇ ਕਹਿੰਦੇ ਨੇ ਉਹਨਾਂ ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਦੇ ਚਰਨ ਪਕੜ ਲਏ, ਕਹਿਣ ਲੱਗੇ ਮੈਂ ਅੱਜ ਗੱਲ ਮਿਲਣ ਦੇ ਲਾਇਕ ਨਹੀਂ, ਤੁਹਾਡੇ ਚਰਨਾਂ ਵਿੱਚ ਮੱਥਾ ਟੇਕਣ ਆਇਆ, ਇੱਕ ਕਿਰਪਾ ਕਰਿਓ ਮੇਰੇ ਸਿਰ ਨੂੰ ਸਦਾ ਆਪਣੇ ਚਰਨਾਂ ਵਿੱਚ ਰੱਖ ਲਿਆ, ਮੈਂ ਮੱਥਾ ਟੇਕਣ ਆਇਆ। ਦੇਖੋ ਇੱਕ ਵਾਰੀ ਮੱਥਾ ਟੇਕਿਆ, ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ ਕਿ ਲੱਖ ਸੰਬੰਧ ਸੰਸਾਰ ਕੋ ਭੇਜ ਸਤਿਗੁਰ ਠਾਡੇ, ਕਿ ਸੰਸਾਰ ਦਾ ਰਿਸ਼ਤਾ ਦੇਖ ਕੇ ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋਏ, ਗੱਲ ਮਿਲ ਕੇ ਮਿਲਵੇ ਕੋ ਤਿਆਰ ਪਏ ਪੱਤ ਤੇ ਕਰ ਕਾਢੇ, ਚਰਨ ਗਏ ਤੇਰੀ ਸ਼੍ਰੀ ਅੰਮ੍ਰਿਤਬ ਬੰਧਨ ਕੋ ਠਾਨੀ, ਕਿ ਚਰਨ ਪਕੜ ਕੇ ਮੱਥਾ ਟੇਕਿਆ, ਕਹਿਣ ਲੱਗੇ ਉਚਿਤ ਨਹੀਂ ਗਰ ਮਿਲਣ ਕੋ ਲਿਓ ਦਾਸ ਪਛਾਣੀ, ਮੈਂ ਇਹਦੇ ਲਾਇਕ ਨਹੀਂ ਤੁਹਾਡੇ ਗਲੇ ਨਾਲ ਮਿਲ ਸਕਾਂ, ਬਸ ਮੈਨੂੰ ਆਪਣੇ ਚਰਨਾਂ ਵਿੱਚ ਮੱਥਾ ਟੇਕਣ ਦੀ ਜਾਚ ਦੱਸ ਦਿਓ। ਗੁਰਮੁਖੋ ਇੱਕ ਵਾਰੀ ਮੱਥਾ ਟੇਕਿਆ, ਕਪਟ ਤੋਂ ਛਲ ਤੋਂ ਫਰੇਬ ਤੋਂ ਰਹਿ ਧੋ ਕੇ ਮੱਥਾ ਟੇਕਿਆ, ਤੇ ਬਾਬੇ ਅਮਰਦਾਸ ਨੇ ਪਰਤ ਕੇ ਆਪਣਾ ਮੱਥਾ ਗੁਰੂ ਚਰਨਾਂ ਵਿੱਚੋਂ ਚੁੱਕਿਆ। ਮੱਥਾ ਟੇਕਣ ਦਾ ਭਾਵ ਆਪਣੀ ਖੌਮੇ ਨੂੰ ਮਿਟਾ ਕੇ ਨਿਮਰਤਾ ਨੂੰ ਧਾਰਨ ਕਰਕੇ ਪੂਰਨ ਤੌਰ ਤੇ ਸਮਰਪਿਤ ਕਰਦੇ ਹਾਂ, ਤੇ ਮੈਂ ਬੇਨਤੀ ਕਰ ਰਿਹਾ ਵਾਂ ਕਿ ਨਿਮਣ ਵਾਲਾ ਹਮੇਸ਼ਾ ਗੌਰਾ ਹੁੰਦਾ ਹੈ, ਨਿਮਣ ਵਾਲੇ ਦੇ ਅੰਦਰ ਮਿਠਾਸ ਹੁੰਦੀ ਏ, ਤੇ ਜਦੋਂ ਕਿਸੇ ਦੇ ਅੰਦਰ ਨਿਮਰਤਾ ਆ ਜਾਏ ਤੇ ਸਾਹਿਬ ਕਹਿੰਦੇ ਨੇ ਉਸ ਭਾਂਡੇ ਵਿੱਚ ਦਾਤੇ ਦੀਆਂ ਬਰਕਤਾਂ ਰਹਿਮਤਾਂ ਟਿਕਦੀਆਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਕਿ ਜੇਕਰ ਬੰਦਾ ਝੁਕੇ ਵੀ, ਹੁਣ ਆਪਣਾ ਸੁਭਾਅ ਮੱਥਾ ਵੀ ਟੇਕਣਾ ਤੇ ਪਰਤ ਕੇ ਚੌਕੇ ਵੀ ਲਿਜਾਣਾ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ। ਮੱਥਾ ਟੇਕਣ ਦਾ ਮਤਲਬ ਤੁਹਾਡੀ ਗੱਲ ਮੰਨਣ ਨੂੰ ਅਸੀਂ ਤਿਆਰ ਹਾਂ, ਤੁਹਾਡੇ ਬਚਨ ਮੰਨਣ ਨੂੰ ਤਿਆਰ ਹਾਂ। ਮੱਥਾ ਤਾਂ ਟੇਕ ਦੇਣੇ ਆ, ਅਰਦਾਸ ਵਿੱਚ ਵੀ ਖਲੋਨੇ ਆ, ਤੇ ਜੇਕਰ ਕੋਈ ਗੁਰੂ ਦੀ ਗੱਲ ਮੰਨਣ ਦੀ ਗੱਲ ਕਰੀਏ, ਉਸ ਵੇਲੇ ਕਹਿੰਦੇ ਨਹੀਂ ਇਹ ਗੱਲ ਪ੍ਰਵਾਨ ਨਹੀਂ, ਇਹਦਾ ਮਤਲਬ ਮੱਥਾ ਟੇਕਿਆ ਜ਼ਰੂਰ ਏ, ਕੇਵਲ ਇੱਕ ਰੀਤ ਦੇ ਬੱਧੇ ਹੋਏ, ਤੇ ਜਿਹਨੇ ਇੱਕ ਵਾਰੀ ਟੇਕਿਆ ਉਹ ਪਰਤ ਕੇ ਆਪਣੀ ਮਰਜ਼ੀ ਨਹੀਂ ਵਰਤਦਾ, ਉਹ ਕੇਵਲ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਕਿ ਹੰਕਾਰ ਦੇ ਨਾਸ਼ ਲਈ, ਨਿਮਰਤਾ ਨੂੰ ਧਾਰਨ ਕਰਨ ਲਈ ਤੇ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰਨ ਲਈ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਉਹਨਾਂ ਨੇ ਮੱਥੇ ਦੀ ਵਿਆਖਿਆ ਬੜੀ ਸੋਹਣੀ ਕੀਤੀ। ਕਹਿੰਦੇ ਨੇ ਗੁਰੂ ਚਰਨਾਂ ਵਿੱਚ ਡਿੱਗਣ ਦਾ ਨਾਮ ਮੱਥਾ ਟੇਕਣਾ ਹੈ। ਉਹਨਾਂ ਦੋ ਤਿੰਨ ਪ੍ਰਮਾਣ ਦਿੱਤੇ ਨੇ। ਉਹ ਇੱਕ ਸ਼ਬਦ ਉਹਨਾਂ ਦਾ ਬਹੁਤ ਕਮਾਲ ਦਾ, ਕਈ ਵਾਰੀ ਉਹ ਬੇਨਤੀ ਕੀਤੀ ਹੈ, ਕਹਿੰਦੇ ਨੇ ਜੇ ਮੱਥਾ ਟੇਕਣਾ ਹੀ ਸਮਰਪਿਤ ਹੋਣਾ ਹੀ ਤੇ ਇੱਕ ਗੱਲ ਚੇਤੇ ਰੱਖੀ ਕਿ ਪੈਰਾਂ ਵਿੱਚ ਪਾਈ ਕੋਈ ਜੁੱਤੀ ਤੋਂ ਸਿੱਖੀ ਕਿ ਮਾਲਕ ਦੇ ਦਰ ਤੇ ਕਿਵੇਂ ਟਿਕੀਦਾ ਹੈ। ਉਹਨਾਂ ਦੂਜਾ ਸ਼ਬਦ ਵਰਤਿਆ ਸੀ ਜੇ ਮੱਥਾ ਟੇਕਣਾ ਹੀ ਤੇ ਕਦੀ ਆਪਣੇ ਘਰ ਵਿੱਚ ਵੱਜੇ ਕੋਈ ਕੁੱਤੇ ਤੋਂ ਕੁੱਚੀ ਕਿ ਪੂਰਨ ਤੌਰ ਤੇ ਸਮਰਪਿਤ ਹੋਏ ਲੋਕਾਂ ਦੀ ਪਰਿਭਾਸ਼ਾ ਕੀ, ਕੌਣ ਨੇ ਜਿਹੜੇ ਪੂਰਨ ਤੌਰ ਤੇ ਸਮਰਪਿਤ ਹੋ ਗਏ, ਇੱਕ ਵਾਰੀ ਝੁਕੇ ਤੇ ਪਰਤ ਕੇ ਉੱਠ ਕੇ ਗਏ। ਸਹਿ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਬੈਠ ਤਹਿ ਜਾਂ ਕਹਿ ਦੁਆਰ ਆਸਾ ਕਹਿ ਬਿਡਾਰ ਸਵਾਨ, ਕਿ ਕੁੱਤਾ ਦੁਨੀਆਂ ਦੀ ਆਸ ਛੱਡ ਕੇ ਮਾਲਕ ਦੇ ਦਰ ਤੇ ਬਹਿ ਜਾਂਦਾ ਤੇ ਕਦੀ ਜਿਹੜੇ ਘਰ ਵਿੱਚ ਰੱਖੇ ਕੁੱਤੇ ਨੇ ਵਫ਼ਾਦਾਰ ਕੁੱਤੇ ਕਦੀ ਮਾਲਕ ਦਾ ਦਰ ਨਹੀਂ ਛੱਡਦੇ। ਉਹਨਾਂ ਸ਼ਬਦ ਵਰਤੇ ਬੈਠ ਤਹਿ ਜਾਂ ਕਹਿ ਦੁਆਰ ਆਸਾ ਕਹਿ ਬਿਡਾਰ ਸਵਾਨ, ਅੰਤ ਕਰਨਾ ਕਹਿ ਤੋਰ ਟੂਕ ਤਾਹ ਡਾਰ ਖੈ, ਮਾਲਕ ਭਾਵੇਂ ਠੋਕਰਾਂ ਮਾਰੇ, ਮਾਲਕ ਭਾਵੇਂ ਸ਼ਬਦ ਮਾੜੇ ਕਹਿ, ਉਹ ਭਾਵੇਂ ਗੁੱਸੇ ਵੀ ਹੋਵੇ, ਪਰ ਕੁੱਤੇ ਨੇ ਕਦੀ ਆਪਣੇ ਸੁਭਾਅ ਨੂੰ ਛੱਡਣਾ ਨਹੀਂ। ਉਹ ਕਹਿੰਦਾ ਜੇ ਇੱਕ ਵਾਰੀ ਤੇਰੇ ਬੂਹੇ ਤੇ ਬਹਿ ਗਿਆ ਵਾ, ਮੈਂ ਤੜਪ ਕੇ ਪ੍ਰਾਣ ਤਾਂ ਤਿਆਗਾਂ ਦਾ, ਪਰ ਤੇਰੇ ਘਰ ਤੋਂ ਬਿਨਾਂ ਮੈਂ ਕਿਸੇ ਦੇ ਦਰ ਤੇ ਜਾ ਕੇ ਚੁੱਕਣਾ। ਸਾਹਿਬ ਕਹਿੰਦੇ ਜੇ ਮੱਥਾ ਟੇਕਣੀ ਇੱਕ ਕੂਕਰ ਤੋਂ ਸਮਰਪਿਤ ਹੋ ਕੇ ਸਿੱਖ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਜਦੋਂ ਵਰਤੇ ਤੇ ਬੁੱਲੇ ਨੇ ਇਹੀ ਗੱਲ ਕਹੀ ਸੀ। ਮੈਂ ਸਿਰਫ ਇਸ ਕਰਕੇ ਉਦਾਹਰਨਾਂ ਦੇ ਰਿਹਾ ਕਿ ਦਾਤਾ ਜੀ ਤੇਰੇ ਦਰ ਤੇ ਇਹੋ ਜਿਹਾ ਮੱਥਾ ਟੇਕੀਏ ਕਿ ਪਰਤ ਕੇ ਮੱਥਾ ਚੁੱਕਿਆ ਨਾ ਜਾਏ, ਤੇਰੇ ਦਰ ਤੇ ਇੱਕ ਵਾਰੀ ਢਹਿ ਪਈਏ, ਤੇ ਢਹਿਣ ਦਾ ਮਤਲਬ ਹੈ ਆਪਣੇ ਅੰਦਰ ਦੀ ਮੱਤ ਨੂੰ ਛੱਡ ਦੇਣਾ, ਆਪਣੇ ਅੰਦਰ ਦੀ ਖੌ ਨੂੰ ਤਿਆਗਣਾ। ਬੁੱਲੇ ਨੇ ਇਹ ਸ਼ਬਦ ਕਹੇ ਸਨ, ਜਿਵੇਂ ਆਪਾਂ ਵੀ ਕਈ ਵਾਰੀ ਵਰਤ ਲੈਂਦੇ ਹਾਂ ਕਿ ਲਓ ਜੀ ਇਹ ਗੱਲ ਗੁਰੂ ਜੀ ਨੇ ਕਹੀ, ਸਾਨੂੰ ਨੀ ਇਹ ਗੱਲ ਭਾਉਂਦੀ ਪਈ। ਉਹ ਇੱਕ ਦਿਨ ਮੁਰਸ਼ਦ ਤੋਂ ਰੁੱਸ ਕੇ ਗਿਆ ਸੀ, ਉਹਨੇ ਇੱਕੋ ਗੱਲ ਕਹੀ ਸੀ, ਬੁੱਲਿਆ ਜੇ ਮੁਰੀਦ ਬਣਿਆ ਤੇ ਮੁਰਸ਼ਦ ਦਾ ਆਗਿਆ ਪਾਲਣ ਦੀ, ਹੁਕਮ ਮੰਨਣ ਦੀ ਜਾ ਸਿੱਖ ਲੈ। ਕਈ ਵਾਰੀ ਅਸੀਂ ਉਹਦੇ ਸ਼ਬਦ ਵਿਚਾਰਨੇ। ਉਹ ਕਹਿੰਦੇ ਨੇ ਤੂੰ ਰਾਤ ਜਾ ਕੇ ਕਹਿੰਦਾ ਮੈਂ ਗੁਰੂ ਦੇ ਗੱਲ ਪਿਆ ਮਾਨਾ, ਮੈਂ ਬਾਣੀ ਪੜ੍ਹਨਾ, ਤੇ ਕਹਿੰਦੇ ਨੇ ਜਿਹੜਾ ਰਾਤ ਜਾ ਕੇ ਸਮਰਪਿਤ ਕਰਦਾ ਉਹ ਸਵੇਰੇ ਉਲਾਮੇ ਨਹੀਂ ਦਿੰਦਾ। ਕੁੱਤਾ ਸਾਰੀ ਰਾਤ ਜਾਗਦਾ ਹੈ, ਭੌਂਕਦਾ ਵੀ ਪਿਆ, ਪਰ ਸਵੇਰੇ ਕਦੀ ਉਹਨੇ ਇਹ ਨਹੀਂ ਦਾਵਾ ਕਰਕੇ ਕਿਹਾ ਵੀ ਸਾਰੀ ਰਾਤ ਮੈਂ ਤੇਰੇ ਬੂਹੇ ਅੱਗੇ ਭੌਂਕਿਆ, ਅੱਜ ਸਵੇਰੇ ਮੈਂ ਤੇਰੇ ਜਿਸ ਕਮਰੇ ਵਿੱਚ ਤੂੰ ਸੌਂਦਾ ਉਸ ਕਮਰੇ ਵਿੱਚ ਮੇਰਾ ਆਸਣ ਹੋਣਾ ਚਾਹੀਦਾ। ਕੁੱਤੇ ਨੇ ਕਦੀ ਜਿੱਦ ਕਰਕੇ ਨਹੀਂ ਕਿਹਾ ਮੈਂ ਸਾਰੀ ਰਾਤ ਭੌਂਕਿਆ ਵਾ ਕਿ ਜਿਸ ਥਾਂ ਤੇ ਤੂੰ ਜਾਣਾ ਉਹਨਾਂ ਅਦਮ ਮੈਨੂੰ ਮਿਲਣਾ ਚਾਹੀਦਾ। ਸਾਰੀ ਰਾਤ ਭੌਂਕਿਆ ਤੇ ਸਮਰਪਿਤ ਹੋਇਆ, ਕਹਿੰਦਾ ਮੇਰਾ ਕੰਮ ਭੌਂਕਣਾ, ਜੇ ਤੂੰ ਕਹੇ ਜਿੱਥੇ ਕੂੜੇ ਦਾ ਢੇਰ ਤੂੰ ਲਾਇਆ ਸਵੇਰੇ ਮੈਨੂੰ ਥਾਂ ਦੇ ਦੀ, ਮੈਂ ਉਸ ਕੂੜੇ ਦੇ ਢੇਰ ਤੇ ਬਹਿ ਕੇ ਵੀ ਤੇਰੇ ਦਰ ਦੀ ਵਫ਼ਾਦਾਰੀ ਨਿਭਾਵਾਂਗਾ। ਮੱਥਾ ਟੇਕਣਾ, ਕਹਿਣ ਲੱਗੇ ਪਰਤ ਕੇ ਬਹਿੰਦਾ ਵੀ ਰੂੜੀ ਤੇ ਵੇ, ਤੇ ਸਵੇਰੇ ਵੀ ਉਹ ਕਦੀ ਵੀ ਆਪਣੇ ਅੰਦਰ ਦੀ ਜਿਹੜੀ ਸੁਚੇਤਤਾ ਉਹਨੂੰ ਖਤਮ ਨਹੀਂ ਕਰਦਾ, ਰਾਤ ਜਾਗਦਾ ਰਿਹਾ, ਸਵੇਰੇ ਆਵਾਜ਼ ਆਵੇ ਤੇ ਭੌਂਕਦਾ ਹੈ, ਤੇ ਜੇ ਮਾਲਕ ਕਿਤੇ ਗੁੱਸੇ ਵਿੱਚ ਆ ਕੇ ਅੱਗੋਂ ਠੋਕਰ ਮਾਰ ਕੇ ਕਹਿ ਕਦੀ ਚੁੱਪ ਵੀ ਕਰ ਜਾ, ਹਰ ਵੇਲੇ ਭੌਂਕਣਾ। ਭੌਂਕਣ ਤੋਂ ਬਾਅਦ ਮਾਲਕ ਜਦੋਂ ਪੈਰ ਮਾਰਦਾ ਮਾਰਦਾ, ਜਿਸ ਪੈਰ ਨਾਲ ਠੋਕਰ ਮਾਰਦਾ ਕੁੱਤਾ ਉਸੇ ਪੈਰ ਨੂੰ ਚੁੰਮਣ ਲੱਗ ਪੈਂਦਾ। ਕਦੀ ਇਸ ਤਰ੍ਹਾਂ ਮੱਥਾ ਟੇਕੇ? ਮੈਂ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਨੂੰ, ਪੁੱਛੋ ਉਹਨਾਂ ਇੱਕ ਵਾਰੀ ਟੇਕਿਆ, ਤੇ ਮੱਥਾ ਟੇਕਣ ਤੋਂ ਬਾਅਦ ਪਹਿਲਾਂ ਉਹਨਾਂ ਜਿਹੜੀਆਂ ਗੱਲਾਂ ਨੇ, ਮੈਂ ਕਹਿੰਦਾ ਕਿਤੇ ਅਰਦਾਸ ਕਰਕੇ ਸਮਝ ਪੈ ਜਾਏ ਦਾਤਾ ਮੈਨੂੰ ਆਹ ਚੀਜ਼ਾਂ ਪ੍ਰਵਾਨ ਨੇ, ਮੈਂ ਇੱਕ ਵਾਰੀ ਚੁੱਕ ਚੁੱਕਿਆ ਵਾਂ, ਬਸ ਕਿਰਪਾ ਕਰੀ ਮੇਰਾ ਮੱਥਾ ਤੇਰੇ ਦਰ ਤੋਂ ਚੁੱਕਿਆ ਨਾ ਜਾਏ। ਹੁਣ ਮੈਂ ਬੇਨਤੀ ਕਰਨ ਲੱਗਾ, ਉੱਥੇ ਉਹਨਾਂ ਸ਼ਬਦ ਵਰਤੇ ਨੇ। ਕਹਿੰਦੇ ਨੇ ਤੂੰ ਰੋਜ਼ ਮੁਰਸ਼ਦ ਕੋਲ ਆਉਂਦਾ ਬੁੱਲਿਆ, ਤੂੰ ਅਹਿਸਾਨ ਜਤਾਨਾ ਮੈਂ ਤੇਰੀ ਬੰਦਗੀ ਕੀਤੀ, ਆਪਾਂ ਅਹਿਸਾਨ ਹੀ ਕਰਨੇ ਹਨ। ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਇੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਹੈ, ਮੈਂ ਕਹਿੰਦਾ ਨਹੀਂ ਕੁੱਤਾ ਕਦੀ ਵੀ ਆਪਣਾ ਅਹਿਸਾਨ ਨਹੀਂ ਜਤਾਉਂਦਾ। ਉਹ ਅਖੀਰਲੇ ਦਮ ਤੱਕ ਸਮਰਪਿਤ ਹੈ। ਸ਼ਬਦ ਵਰਤੇ ਬੁੱਲੇ ਨੇ, ਕਹਿਣ ਲੱਗੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਂ ਕੁਨ ਉੱਤੇ। ਪੂਰੀ ਰੁਬਾਈ ਇਸ ਤਰ੍ਹਾਂ ਹੈ, ਤੈਂ ਕੁਨ ਉੱਤੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਂ ਕੁਨ ਉੱਤੇ। ਭੌਂਕਣ ਬੰਦ ਮੂਲ ਨਾ ਹੁੰਦੇ, ਦਿਨੇ ਜਾ ਰੂੜੀ ਤੇ ਸੁੱਤੇ ਤੈਂ ਕੁਨ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੈਂ ਕੁਨ ਉੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੈਂ ਕੁਨ ਉੱਤੇ। ਸਾਹਿਬ ਕਹਿੰਦੇ ਨੇ ਕਦੀ ਇਸ ਤਰ੍ਹਾਂ ਚੁੱਕ। ਮੇਰੇ ਸਾਹਿਬ ਗੁਰੂ ਰਾਮਦਾਸ ਚੁੱਕੇ ਤੇ ਮੈਂ ਕਹਿੰਦਾ ਮੱਥਾ ਟੇਕਣ ਤੋਂ ਪਹਿਲਾਂ ਨਾ ਆਹ ਸ਼ਬਦ ਕਦੀ ਨਾ ਭੁੱਲੀਏ। ਅਸੀਂ ਇੱਕ ਤੁਕ ਪੜ੍ਹਦੇ ਤਾਂ ਜ਼ਰੂਰ ਹਾਂ ਸੂਈ ਰਾਤ ਦੀ ਅਸ਼ਟਪਦੀ ਦੀ, ਤੇ ਇਸ ਅਸ਼ਟਪਦੀ ਵੀ ਦੇਖੋ ਜਦੋਂ ਕੋਈ ਝੁਕਣ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਅੰਦਰ ਰੱਬ ਮੇਰ ਕਰੇ ਖਿੱਚ ਪੈਦਾ ਹੋ ਜਾਏ, ਉਹਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਵੀ ਨਹੀਂ ਸਕਦੀ। ਮੇਰੇ ਗੁਰੂ ਰਾਮਦਾਸ ਨੇ ਸ਼ਬਦ ਵਰਤੇ ਸਨ ਕਿ ਝੱਖੜ ਝਾਂਗੀ ਮੀਂਹ ਵਰਸ ਹੈ, ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਕੋ ਵੈਭੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਗੁਰਦੁਆਰੇ ਜਾਂਦਾ ਤੇ ਇੱਕ ਦਿਨ ਨਾ ਜਾਏ, ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ, ਜੇ ਇੱਕ ਦਿਨ ਗੁਰੂ ਕੋਲ ਨਾ ਜਾਏ ਇਸ ਤਰ੍ਹਾਂ ਤੜਫਦਾ ਜਿਵੇਂ ਪਾਣੀ ਤੋਂ ਬਿਨਾਂ ਕਿਤੇ ਕੋਈ ਪਿਆਸਾ ਜੀਵ ਤੜਫਦਾ ਹੋਵੇ। ਜਿਹੜੇ ਲੋਕ ਮੈਂ ਬੇਨਤੀ ਕੀਤੀ ਨੇਮ ਨਿਭਾਉਂਦੇ ਨੇ, ਨੇਮ ਵਾਲਿਆਂ ਦੀ ਪ੍ਰੇਮ ਬਣਦੇ ਹੁੰਦੇ ਨੇ। ਸਾਹਿਬ ਕਿਰਪਾਲੂ ਗੁਰੂ ਰਾਮਦਾਸ ਨੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਪਹਿਲਾਂ ਉਹਨਾਂ ਦੀ ਅਰਦਾਸ ਪਤਾ ਕੀ ਸੀ? ਮੈਂ ਆਪਣੀ ਗੱਲ ਕਰ ਰਿਹਾ, ਮੈਂ ਮੱਥਾ ਟੇਕਾਂ ਤੇ ਪਹਿਲਾਂ ਕਹਾਂਗਾ ਦਾਤਾ ਜੀ ਅੱਜ ਮੱਥਾ ਟੇਕਣ ਆਇਆ, ਆ ਵੀ ਦਈ ਬਹੁਤ ਵੱਡੀ ਲਿਸਟ ਪੇਸ਼ ਕਰਾਂਗਾ। ਮੈਂ ਕਹਿੰਦਾ ਉਹਨਾਂ ਮੱਥਾ ਟੇਕਣ ਦੀ ਜਾਚ ਦੱਸੀ। ਕਹਿੰਦੇ ਨੇ ਜਦੋਂ ਤੂੰ ਮੱਥਾ ਟੇਕੇ ਪਹਿਲੀ ਬੇਨਤੀ ਕਰੀ ਦਾਤਾ ਮੈਂ ਅੱਜ ਤੇਰੇ ਦਰ ਤੇ ਝੁਕਣ ਆਇਆ ਤੇ ਕਿਰਪਾ ਕਰੀ ਅੱਜ ਮੇਰੇ ਕੋਲ ਸੁੱਖ ਹੈ, ਮੱਥਾ ਟੇਕਣ ਤੋਂ ਬਾਅਦ ਮੇਰੇ ਘਰ ਦੁੱਖ ਆ ਗਿਆ ਤੇ ਮੈਂ ਤੇਰੇ ਚਰਨਾਂ ਵਿੱਚ ਝੁਕਦਾ ਰਹਾ। ਉਹਨਾਂ ਨੇ ਕਿਹਾ ਮੈਂ ਮੱਥਾ ਟੇਕਿਆ ਮੈਨੂੰ ਸੁੱਖ ਦੇਈ। ਦੇਖੋ ਤੁਸੀਂ ਸ਼ਬਦ ਪੜ੍ਹੋ ਕਿ ਉਸ ਨੂੰ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਦੀ ਅਖੀਰ ਤੇ ਗੱਲ ਝੁਕਣ ਦੀ। ਕਹਿੰਦੇ ਨੇ ਜੇ ਤੂੰ ਸੁੱਖ ਦਿੱਤਾ ਤੇ ਮੈਂ ਤੇਰੇ ਦਰ ਤੇ ਝੁਕਣਾ ਹੈ, ਜੇ ਸੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ। ਮੱਥਾ ਟੇਕਣ ਤੋਂ ਪਹਿਲਾਂ ਕਿਤੇ ਹੋ ਸਕਦਾ ਮੇਰਾ ਕਾਰੋਬਾਰ ਜਾਂਦਾ ਰਹੇ, ਮੇਰੇ ਘਰ ਵਿੱਚ ਭੁੱਖ ਵੀ ਪੈ ਜਾਏ, ਕਿਰਪਾ ਕਰੀ ਮੈਂ ਫਿਰ ਵੀ ਮੱਥਾ ਤੇਰੇ ਚਰਨਾਂ ਤੇ ਝੁਕਾਈ ਰੱਖਾਂ। ਜੇ ਸੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾ ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਜ ਕਾਜ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਹੁਣ ਅਗਲੀ ਤੋਕੇ ਮੱਥਾ ਟੇਕਣ ਦੀ, ਨਾਨਕ ਗਰੀਬ ਢਹਿ ਪਿਆ ਦੁਆਰੇ, ਮੈਂ ਤੇਰੇ ਗੁਰਦੁਆਰੇ ਵਿੱਚ ਢਹਿ ਪਿਆ ਵਾ, ਤੇਰੇ ਚਰਨਾਂ ਵਿੱਚ ਹੋ ਗਿਆ ਵਾ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਮੱਥਾ ਟੇਕਣ ਦਾ ਭਾਵ ਕੋਈ ਸ਼ਰਤ ਨਹੀਂ, ਮੈਂ ਪੂਰਨ ਤੌਰ ਤੇ ਤੇਰੇ ਚਰਨਾਂ ਵਿੱਚ ਝੁਕਿਆ ਵਾ ਤੇ ਜਿਹੜੀ ਮੈਂ ਬੇਨਤੀ ਕਰਨਾ ਪਿਆ ਵਾ, ਵਾਹਿਗੁਰੂ ਮੇਰ ਕਰੇ ਕਿ ਸਾਡਾ ਅੰਦਰ ਇੱਕ ਵਾਰੀ ਝੁੱਕ ਜਾਏ ਤੇ ਜੇ ਮੱਥਾ ਵੀ ਟੇਕੀਏ ਅੱਗੇ ਖਲੋ ਕੇ ਵੀ ਕਹੀਏ ਮੈਂ ਤੇਰੀ ਗੱਲ ਨਹੀਂ ਮੰਨਦਾ, ਸਾਡੀ ਖੁਆਰੀ ਦਾ ਕਾਰਨ ਹੀ ਇਹ ਵੀ ਗੁਰਮੁਖੋ ਅਸੀਂ ਆਪਣੇ ਗੁਰੂ ਤੋਂ ਅੱਗੇ ਨਿਕਲਣ ਦਾ ਯਤਨ ਕਰਨੇ, ਮੱਥਾ ਟੇਕਣੇ। ਮੈਂ ਦੇਖੋ ਤਾਂ ਇਸ ਕਰਕੇ ਪਾਠ ਸ਼ਬਦ ਬਾਅਦ ਵੀ ਚੁਣਿਆ, ਮੇਰੇ ਚਿੱਤ ਨੇ ਕਿਹਾ ਜਿਹੜਾ ਬੰਦਾ ਪੂਰਨ ਤੌਰ ਤੇ ਮੱਥਾ ਹੀ ਨਹੀਂ ਟੇਕਦਾ ਉਹਨੇ ਗੱਲ ਗੁਰੂ ਦੀ ਸੁਣਨੀ ਕੀ, ਉਹਨੇ ਗੱਲ ਗੁਰੂ ਦੀ ਪੜ੍ਹਨੀ ਕੀ ਹੈ। ਪਹਿਲਾ ਬਚਨ ਕੀਤਾ ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ, ਤੇ ਜੇ ਤੂੰ ਸਾਹਮਣੇ ਖਲੋ ਕੇ ਕਹਿ ਵੀ ਮੱਥਾ ਵੀ ਟੇਕਣਾ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਇਹ ਮੰਨਣੀ ਨਹੀਂ। ਤੇ ਗੁਰੂ ਅੰਗਦ ਸਾਹਿਬ ਨੇ ਇੱਕ ਸਲੋਕ ਕਿਹਾ ਸੀ, ਕਹਿੰਦੇ ਨੇ ਬੰਦਿਆ ਜੇ ਝੁੱਕ ਗਿਆ ਤੇ ਸਦਾ ਲਈ ਝੁੱਕ ਜਾਈ, ਜੇ ਝੁੱਕ ਕੇ ਸਾਹਮਣੇ ਖਲੋ ਕੇ ਤਰਕ ਕਰਨੇ ਨਾ, ਕਹਿੰਦੇ ਨੇ ਤੇਰਾ ਝੁਕਣਾ ਵੀ ਵਿਅਰਥੀ ਤੇ ਤੇਰੇ ਸਵਾਲ ਕਰਨੇ ਵੀ ਵਿਅਰਥ। ਸ਼ਬਦ ਵਰਤੇ ਸਨ ਬੜੇ ਪਿਆਰੇ, ਸਲਾਮ ਜਵਾਬ, ਮੱਥਾ ਟੇਕਣ ਦੀ ਗੱਲ ਕਹੀ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਘੁੱਥਾ ਜਾਏ, ਉੱਤੇ ਸ਼ਬਦ ਟਿੱਪੀ ਲੱਗੀ ਹੈ, ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ, ਦੋਵੇਂ ਕੂੜੀਆਂ ਦਰਸ ਕੀ। ਪਹਿਲੀ ਗੱਲ ਮੱਥਾ ਟੇਕਣਾ ਤੇ ਦੂਜੀ ਗੱਲ ਅੱਗੇ ਤਰਕ ਕਰਨਾ, ਮੱਥਾ ਟੇਕਣਾ ਵੀ ਵਿਅਰਥ ਚਲਾ ਗਿਆ ਤੇ ਅੰਦਰ ਝੁਕਣਾ ਵੀ ਵਿਅਰਥ ਚਲਾ ਗਿਆ। ਮੈਨੂੰ ਦਾਦੂ ਦਾ ਜੀਵਨ ਪੜ੍ਹਨ ਦਾ ਇੱਕ ਮੌਕਾ ਮਿਲਿਆ, ਕਿਰਪਾ ਕਰਕੇ ਮੈਨੂੰ ਖਿਮਾ ਕਰਿਓ ਕਿ ਵਿਸ਼ਾ ਇੱਕ ਐਸਾ ਕਥਾ ਦਾ ਹੁੰਦਾ ਹੈ ਹਰ ਚੀਜ਼ ਯਤਨ ਕਰੀ ਦਾ ਵੀ ਪੜ੍ਹੀ ਜ਼ਰੂਰ ਜਾਏ। ਇੱਕ ਵਾਰੀ ਕੋਈ ਦਾਦੂ ਨੂੰ ਸੱਜਣ ਮਿਲਣ ਆਏ ਸਨ, ਕਹਿੰਦੇ ਨੇ ਨੌਜਵਾਨ ਸਨ ਚੰਚਲ ਮੱਤ ਵਾਲੇ, ਪਿੰਡੋਂ ਤੁਰੇ ਤੇ ਨਦੀ ਪਾਰ ਕੀਤੀ ਕਿ ਇੱਕ ਫਕੀਰ ਬੈਠਾ ਨਦੀ ਦੇ ਕਿਨਾਰੇ। ਮੈਂ ਕਹਿੰਦਾ ਮੱਥਾ ਟੇਕਣ ਤੋਂ ਪਹਿਲਾਂ ਜਿਤਨਾ ਮਰਜ਼ੀ ਸੋਚ ਲੈ, ਪਰ ਜਦੋਂ ਮੱਥਾ ਟੇਕ ਦਿੱਤਾ ਪਰਤ ਕੇ ਸ਼ੱਕ ਨਾ ਕਰੀ। ਮੱਥਾ ਟੇਕਣ ਤੋਂ ਬਾਅਦ ਬੰਦੇ ਦੇ ਮਨ ਵਿੱਚ ਕਿਉਂ ਤਰਕ ਉੱਠੇ? ਮੈਂ ਬੇਨਤੀ ਕਰਾਂ ਇੱਕ ਵਾਰੀ ਭਾਈ ਲੈਣਾ ਜੀ ਆਏ ਨੇ, ਪਹਿਲੇ ਦਿਨ ਘੋੜੇ ਦੀਆਂ ਲਗਾਮਾਂ ਪਕੜੀਆਂ ਨੇ ਤੇ ਘੋੜੇ ਦੀਆਂ ਲਗਾਮਾਂ ਤੋਂ ਬਾਅਦ ਮੱਥਾ ਟੇਕਿਆ, ਮੱਥਾ ਟੇਕਣ ਤੋਂ ਬਾਅਦ ਕਰਤਾਰਪੁਰ ਬਣਿਆ ਨੇ ਕਿਹਾ ਕਿ ਰਾਤ ਨੂੰ ਕੰਧ ਬਣਾਉਣ ਦਾ ਕੀ ਲਾਭ, ਰਾਤ ਨੂੰ ਕੱਪੜੇ ਸੁਕਾਉਣ ਦੇ ਕੀ ਅਰਥ, ਰਾਤ ਨੂੰ ਮਰੀ ਚੂਈ ਬਾਹਰ ਸੱਟਣ ਦਾ ਕੀ ਅਰਥ। ਤਰਕ ਕਰਨ ਵਾਲਿਆਂ ਨੇ ਕਿਹਾ ਕਿੱਕਰ ਨੂੰ ਕਦੀ ਮਠਿਆਈ ਨਹੀਂ ਲੱਗਦੀ, ਸਾਡੇ ਬਾਪੂ ਨੂੰ ਸਮਝ ਕੋਈ ਨਹੀਂ। ਜਿਹਨੇ ਇੱਕ ਵਾਰੀ ਮੱਥਾ ਟੇਕਿਆ ਉਹ ਕਹਿੰਦਾ ਮੇਰਾ ਕੰਮ ਕੋਈ ਨਹੀਂ ਤਰਕ ਕਰਨਾ, ਮੇਰਾ ਕੰਮ ਜੇ ਕਿੱਕਰ ਤੇ ਕਹੇਗਾ ਤਾਂ ਚੜ੍ਹਨਾ, ਜੇ ਸੂਲੀ ਤੇ ਕਹੇਗਾ ਤੇ ਤਾਂ ਚੜ੍ਹਨਾ। ਜਦੋਂ ਮੱਥਾ ਟੇਕ ਹੀ ਦਿੱਤਾ ਹੁਣ ਤਰਕ ਕਿਉਂ? ਉੱਥੇ ਦਾਦੂ ਦਾ ਮੈਂ ਜੀਵਨ ਪੜ੍ਹਿਆ, ਕਹਿੰਦੇ ਨੇ ਕਿ ਨਦੀ ਦੇ ਕਿਨਾਰੇ ਬੈਠੇ ਸਨ ਇੱਕ ਸੱਜਣ, ਉਹ ਮੁੰਡੇ ਆਏ, ਕਹਿੰਦੇ ਨੇ ਚਲੋ ਵੀ ਰੱਬ ਦੀ ਭਗਤੀ ਕਰੀਏ। ਸੁਣਿਆ ਦਾਦੂ ਦੀ ਬੜੀ ਉਪਮਾ ਹੈ। ਹੁਣ ਚੰਚਲ ਸਨ, ਉਹ ਫਕੀਰ ਬੈਠਾ, ਉਹਦਾ ਸਿਰ ਸੀ ਨਗਨ ਤੇ ਕੇਸ ਉਹਦੇ ਥੋੜੇ ਜਿਹੇ ਥੱਲੇ ਲਮਕੇ ਤੇ ਉੱਤੇ ਗੰਜ ਸੀ। ਇੱਕ ਨੇ ਸ਼ੁਗਲ ਨਾਲ ਕਿਹਾ, ਕਹਿੰਦਾ ਭਾਂਡੇ ਦੀ ਤਰ੍ਹਾਂ ਇਹਦਾ ਸਿਰ ਨਿਕਲਿਆ, ਚਲੋ ਇਹਨੂੰ ਤਣਕਾਈਏ। ਲੰਘਦਿਆਂ ਇੱਕ ਨੇ ਮਾਰੀ ਉਂਗਲ, ਉਹ ਫਕੀਰ ਨੇ ਬੋਲਿਆ। ਦੂਜੇ ਨੇ ਫਿਰ ਉਂਗਲ ਨਾਲ ਤਣਕਾਇਆ, ਫਿਰ ਨੀ ਉਹ ਬੋਲਿਆ। ਜਿਤਨੇ ਲੰਘੇ ਵਾਰੀ ਵਾਰੀ ਉਂਗਲ ਨਾਲ ਉਹ ਤਣਕਾਈ ਗਏ, ਠੂੰਗੇ ਮਾਰੀ ਗਏ ਤੇ ਜਦੋਂ ਡੇਰੇ ਗਏ ਤੇ ਪੁੱਛਦੇ ਨੇ ਦਾਦੂ ਜੀ, ਉਹ ਕਹਿੰਦੇ ਨੇ ਇਕਾਂਤ ਵਿੱਚ ਗਏ ਨੇ, ਆਉਣ ਵਾਲੇ ਨੇ। ਜਦੋਂ ਆਏ ਤੇ ਮੁੰਡੇ ਦੇਖ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਏ। ਇਹ ਉਹੀ ਫਕੀਰ ਹੈ ਜਿਹਨੂੰ ਅਸੀਂ ਕੁਝ ਲੈਣ ਆਏ ਹਾਂ, ਮਿਲਣ ਆਏ ਹਾਂ ਤੇ ਇਹਦੇ ਸਿਰ ਨੂੰ ਅਸੀਂ ਥੁੰਕਾਰਿਆ ਹੈ ਤੇ ਪਤਾ ਨੀ ਅੱਜ ਕਿੰਨਾ ਵੱਡਾ ਸਰਾਪ ਦੇ ਦੇ। ਦਾਦੂ ਨੂੰ ਸੇਵਕਾਂ ਕਿਹਾ, ਮਹਾਰਾਜ ਤੁਹਾਨੂੰ ਮਿਲਣ ਆਏ ਨੇ। ਤੇ ਦਾਦੂ ਸਾਹਿਬ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਆਓ ਜੀ ਆਇਆਂ ਨੂੰ ਤਸੱਲੀ ਹੋ ਗਈ। ਸ਼ਬਦ ਵਰਤੇ, ਤਸੱਲੀ ਹੋ ਗਈ। ਉਹਨਾਂ ਦੀ ਜ਼ਬਾਨ ਵਿੱਚ ਸ਼ਬਦ ਹੀ ਕੋਈ ਨਾ। ਕਹਿਣ ਲੱਗੇ ਸਾਨੂੰ ਖਿਮਾ ਕਰ ਦਿਓ। ਤੇ ਦਾਦੂ ਸਾਹਿਬ ਨੇ ਗੱਲ ਕਹੀ, ਕਹਿਣ ਲੱਗੇ ਅਸੀਂ ਭਾਂਡੇ ਬਣਾਉਣ ਵਾਲੇ ਤੋਂ ਭਾਂਡਾ ਲੈਂਦੇ ਹਾਂ ਨਾ, ਤੇ ਦੋ ਸ਼ੇਰ ਦਾਣੇ ਦੇਈਦੇ ਨੇ ਪਿੰਡਾਂ ਥਾਵਾਂ ਤੇ। ਦਾਣੇ ਦੇਣੇ ਤੇ ਭਾਂਡਾ ਲੈਣਾ, ਪਰ ਦਾਣੇ ਪਾਉਣ ਤੋਂ ਪਹਿਲਾਂ ਚਾਰ ਚੁਫੇਰੇ ਤਣਕਾਣਾ, ਕਿਤੋਂ ਪਿੱਲਾ ਤੇ ਨਹੀਂ, ਕਿਤੇ ਤਿੜਕਿਆ ਤੇ ਨਹੀਂ। ਕਹਿੰਦਾ ਪੁੱਤਰ ਮੈਨੂੰ ਪਤਾ ਤੁਹਾਡੇ ਲੱਖਾਂ ਲੱਜਿਆ ਨਾਲ ਤਾਂ ਨੀਵੀਆਂ ਨੇ, ਤੁਸੀਂ ਮੇਰੇ ਸਿਰ ਨੂੰ ਟਣਕਾਇਆ ਹੈ। ਕਹਿੰਦਾ ਮੈਨੂੰ ਬਿਲਕੁਲ ਖੁਸ਼ੀ ਹੈ, ਕੋਈ ਮੈਨੂੰ ਚਿੰਤਾ ਨਹੀਂ, ਕੋਈ ਅਫਸੋਸ ਨਹੀਂ। ਮੈਂ ਕਹਿੰਦਾ ਤੁਸੀਂ ਚੰਗਾ ਕੀਤਾ। ਮਿੱਟੀ ਦਾ ਭਾਂਡਾ ਲੈਣਾ ਹੋਵੇ ਤੇ ਦੋ ਸਿਰ ਦਾਣਿਆਂ ਦੇ ਬਦਲੇ ਚਾਰ ਚੁਫੇਰੇ ਟਣਕਾਨੇ ਆ, ਤੇ ਜਿਹਨੂੰ ਜ਼ਿੰਦਗੀ ਦੇਣੀ ਹੋਵੇ ਇੱਕ ਵਾਰੀ ਟਣਕਾ ਲੈਣਾ ਚਾਹੀਦਾ, ਪਰ ਟਣਕਾਉਣ ਤੋਂ ਬਾਅਦ ਰੋਜ਼ ਰੋਜ਼ ਨਹੀਂ ਟਣਕਾਉਣਾ ਚਾਹੀਦਾ। ਜੇ ਇੱਕ ਵਾਰੀ ਟਣਕਾ ਲਿਆ ਫਿਰ ਰੋਜ਼ ਰੋਜ਼ ਕਿਉਂ? ਜਦੋਂ ਮੱਥਾ ਟੇਕ ਦਿੱਤਾ ਫਿਰ ਰੋਜ਼ ਰੋਜ਼ ਟਣਕਾਣਾ ਸਿੱਖ ਨੂੰ ਸ਼ੋਭਦਾ ਨਹੀਂ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਹਜ਼ੂਰ ਕਿੰਨ ਆਇਆ, ਆ ਕੇ ਮੱਥਾ ਟੇਕੀ ਤੇ ਪੂਰੀ ਤਰ੍ਹਾਂ ਮਾਲਕ ਦੇ ਦਰ ਤੇ ਵਿਸ ਜਾ। ਜਦੋਂ ਅਸੀਂ ਮੱਥਾ ਟੇਕਨੇ ਆ ਨਾ, ਫਿਰ ਮੇਰਾ ਗੁਰੂ ਸਾਡੀ ਅੰਦਰ ਦੀ ਮੱਤ ਦਾ ਨਾਸ਼ ਕਰਦਾ ਹੈ, ਅੰਦਰ ਦੀ ਜਿਹੜੀ ਭੈੜੀ ਮੱਤ ਹੈ ਉਹ ਵਿਣਸਦੀ ਹੈ। ਗੁਰੂ ਫਿਰ ਨਾਮ ਦੀਆਂ ਦਾਤਾਂ ਅੰਦਰ ਚੁਕਾਉਂਦੇ ਨੇ। ਹਜ਼ੂਰ ਕਹਿੰਦੇ ਨੇ ਜੇ ਹੰਕਾਰ ਨਾਸ਼ ਹੋ ਜਾਏ, ਨਿਮਰਤਾ ਆ ਜਾਏ, ਤੇ ਮੱਥਾ ਟੇਕਣ ਦਾ ਮਤਲਬ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਕਈ ਸ਼ਬਦ ਵਰਤੇ ਨੇ, ਇੱਕ ਬਿਨਵੰਤ, ਇੱਕ ਦੰਡੌਤ ਤੇ ਇੱਕ ਪਰਣਵਤ। ਬੜੀ ਵਾਰੀ ਸ਼ਬਦ ਆਉਂਦੇ ਨੇ, ਇਹਦੇ ਅਰਥ ਕੀ ਨੇ? ਬਿਨਵੰਤ ਦਾ ਅਰਥ ਹੁੰਦਾ ਬੇਨਤੀ ਕਰਨੀ, ਦੰਡੌਤ ਦਾ ਅਰਥ ਹੈ ਡੰਡੇ ਦੀ ਤਰ੍ਹਾਂ ਸਮਰਪਿਤ ਹੋ ਜਾਣਾ, ਤੇ ਪਰਣਵਤ ਦਾ ਅਰਥ ਕੀ ਹੈ? ਬਾਬਾ ਨਾਨਕ ਜੀ ਨੇ ਕਿਹਾ, ਕਹਿੰਦੇ ਨੇ ਮੈਂ ਰੱਬ ਦੀ ਠਾਕੁਰ ਦੀ ਪੂਜਾ ਕਰਨਾ, ਠਾਕੁਰ ਦੀ ਨਹੀਂ ਠਾਕੁਰ ਦੀ। ਕਹਿੰਦੇ ਨੇ ਮੈਂ ਠਾਕੁਰ ਦੀ ਪੂਜਾ ਕਰਨਾ। ਕਹਿੰਦੇ ਤੇਰੇ ਕੋਲ ਸੰਪਤ ਹੈ ਵੀਰ, ਤੂੰ ਸੰਪਤ ਵਿੱਚ ਸਾਲ ਗ੍ਰਾਮ ਰੱਖੇ। ਕਹਿੰਦੇ ਨੇ ਮੈਂ ਵੀ ਸੰਪਤ ਬਣਾਇਆ, ਸੰਪਤ ਦਾ ਅਰਥ ਹੁੰਦਾ ਡੱਬਾ। ਕਹਿੰਦੇ ਨੇ ਤੂੰ ਫੁੱਲ ਤੇ ਪੱਤੀਆਂ ਭੇਟ ਕਰਨਾ। ਕਹਿੰਦੇ ਨੇ ਮੈਂ ਆਪਣੇ ਠਾਕੁਰ ਦੇ ਸਾਹਮਣੇ ਆਪਣੇ ਪ੍ਰਾਣ ਹੀ ਭੇਟ ਕਰ ਦਿੱਤੇ ਨੇ, ਜਦੋਂ ਮੈਂ ਮੱਥਾ ਟੇਕਣਾ ਮੈਂ ਆਪਣੇ ਪ੍ਰਾਣ ਭੇਟਾ ਕਰ ਦਿੱਤੇ ਨੇ, ਹੋਰ ਕੋਈ ਭੇਟਾ ਰਹਿ ਦੇਣ ਦੀ ਪਿੱਛੇ ਕਸਰ ਰਹੀ? ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਆ, ਮਨ ਸੰਪਟ ਜਿਤ ਸਤ ਸਰ ਨਾਵਣ। ਮਨ ਨੂੰ ਡੱਬਾ ਬਣਾ, ਲੱਕੜ ਦੇ ਡੱਬਿਆਂ ਵਿੱਚ ਸੰਪਟ ਵਿੱਚ ਠਾਕੁਰ ਨਾ ਰੱਖ, ਰੱਬ ਦੇ ਚਰਨਾਂ ਵਿੱਚ ਬੇਨਤੀ ਕਰ, ਤੇਰਾ ਮਨ ਡੱਬਾ ਬਣ ਜਾ ਤੇ ਨਾ ਮਨ ਡੱਬੇ ਵਿੱਚ ਨਾਮ ਟਿਕ ਜਾਏ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਭਾਵਨਾ ਨੂੰ ਪੱਤੇ ਬਣਾ ਕੇ ਪੇਸ਼ ਕਰ ਦੇ ਤੇ ਮੱਥਾ ਕੀ ਟੇਕਣਾ। ਪੂਜਾ ਪ੍ਰਾਣ, ਸੇਵਕ ਜੇ ਸੇਵੇ, ਆਪਣੇ ਪ੍ਰਾਣਾਂ ਨੂੰ ਪੂਜਾ ਵਜੋਂ ਭੇਟ ਕਰ ਦੇ, ਤੇ ਪ੍ਰਾਣ ਭੇਟ ਕਰਨ ਦਾ ਨਾਮ ਕੀ? ਮੱਥਾ ਟੇਕਣਾ ਹੈ। ਪੂਜਾ ਪ੍ਰਾਣ, ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਮਤ ਰਹੇ। ਹਜ਼ੂਰ ਕਹਿੰਦੇ ਨੇ ਮੱਥੇ ਨੂੰ ਕਰਮ ਕਾਂਡ ਨਾ ਬਣ ਦੇਈ, ਮੱਥੇ ਨੂੰ ਪਖੰਡ ਨਾ ਬਣ ਦੇਈ, ਹੰਕਾਰ ਦੇ ਨਾਸ਼ ਲਈ, ਨਿਮਰਤਾ ਨੂੰ ਗ੍ਰਹਿਣ ਕਰਨ ਲਈ, ਆਤਮ ਤੌਰ ਤੇ ਪੂਰਨ ਤੌਰ ਤੇ ਸਮਰਪਿਤ ਹੋਣ ਦਾ ਨਾਮ ਹੈ ਮੱਥਾ ਟੇਕਣਾ। ਮੱਥਾ ਟੇਕਣ ਤੋਂ ਬਾਅਦ ਫਿਰ ਤਿੰਨ ਗੱਲਾਂ ਗੁਰਦੁਆਰੇ ਵਿੱਚੋਂ ਮਿਲਦੀਆਂ ਨੇ। ਪਹਿਲੀ, ਮੈਂ ਕੱਲ ਇੱਕ ਬੇਨਤੀ ਕਰਨੀ ਸੀ ਕਿ ਬਿਲਡਿੰਗ ਦਾ ਨਾਮ ਗੁਰਦੁਆਰਾ ਨਹੀਂ, ਗੁਰਦੁਆਰੇ ਦਾ ਪਹਿਲਾ ਨਿਸ਼ਾਨ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਤਿੰਨ ਗੱਲਾਂ ਫਿਰ ਮਿਲਦੀਆਂ ਨੇ ਇੱਥੇ, ਅਨਪੜ੍ਹ ਲਈ ਵੀ, ਵਿਦਵਾਨ ਲਈ ਵੀ, ਕੀਰਤਨੀਏ ਲਈ ਵੀ, ਗਵੰਤਰੀ ਲਈ, ਵਜੰਤਰੀ ਲਈ, ਸਾਰਿਆਂ ਲਈ ਤਿੰਨ ਗੱਲਾਂ ਨੇ। ਪਹਿਲਾ ਵਚਨ ਹੈ ਕਿ ਬਾਣੀ ਪੜ੍ਹੀ, ਜੇ ਪੜ੍ਹਨੀ ਨਹੀਂ ਆਉਂਦੀ ਬਾਣੀ ਸੁਣੀ, ਰੱਬ ਮੇਰ ਕਰੇ ਜੇ ਤੈਨੂੰ ਗੁਣ ਦਿੱਤਾ ਤੇ ਬਾਣੀ ਨੂੰ ਗਾਈ। ਬਾਣੀ ਪੜ੍ਹਨਾ, ਬਾਣੀ ਸੁਣਨਾ ਤੇ ਬਾਣੀ ਗਾਣਾ। ਅੱਜ ਭਾਈ ਸਾਹਿਬ ਪ੍ਰਕਰਨ ਵੀ ਬਾਣੀ ਦਾ ਰੱਖਿਆ ਸੀ ਤੇ ਤਿੰਨੇ ਸ਼ਬਦ ਮਿਲਦੇ ਨੇ। ਪਹਿਲਾ ਕਹਿੰਦੇ ਨੇ ਆਇਓ ਸੁਣਨ ਪੜ੍ਹਨ ਕੋ ਬਾਣੀ। ਦੇਖ ਜੇ ਤੈਨੂੰ ਪੜ੍ਹਨ ਦੀ ਜਾਂਚ ਨਹੀਂ ਤੇ ਘੱਟੋ ਘੱਟ ਤੂੰ ਸੁਣ ਤੇ ਸਕਦਾ ਨਾ, ਤੂੰ ਬਾਣੀ ਨੂੰ ਸੁਣ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਜੇ ਰੱਬ ਨੇ ਕੁਝ ਤੈਨੂੰ ਅੰਦਰ ਦੀ ਸੂਝ ਦਿੱਤੀ ਏ ਤੇ ਬਾਣੀ ਪੜ੍ਹ। ਤੇ ਕਹਿੰਦੇ ਨੇ ਜੇ ਤੈਨੂੰ ਸੁਰਾਂ ਦੀ ਗਿਆਨ ਦੇ ਦਿੱਤਾ ਤੇ ਬਾਣੀ ਗਾਈ। ਹਜ਼ੂਰ ਨੇ ਤਾਂ ਹੀ ਸ਼ਬਦ ਵਰਤੇ ਨੇ, ਪਹਿਲਾਂ ਪੜ੍ਹ ਸੁਣ ਤੇ ਗਾ, ਤੇ ਤਿੰਨੇ ਤਰ੍ਹਾਂ ਤੇਰੇ ਪ੍ਰਵਾਨ ਨੇ। ਜਦੋਂ ਤੂੰ ਸੁਣਨਾ ਉਦੋਂ ਵੀ ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ। ਤਾਂ ਹੀ ਕਹਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਮੱਥਾ ਟੇਕ ਕੇ ਸੁਣੀ। ਅੱਗੇ ਚੱਲ ਕੇ ਬੇਨਤੀ ਕਰਨੀ ਹੈ ਸੁਣਨੀ ਕਿਹੜੇ ਤਰੀਕੇ ਨਾਲ ਹੈ। ਹੁਣ ਜੇ ਤੂੰ ਪੜ੍ਹ ਸਕਣਾ ਤੇ ਫਿਰ ਬਾਣੀ ਨੂੰ ਪੜ੍ਹੀ। ਸਾਹਿਬ ਨੇ ਫਿਰ ਬਚਨ ਵਰਤੇ ਨੇ ਜੇ ਗਾ ਸਕਣਾ ਤੇ ਗਾਈ, ਗਾਉਣ ਨਾਲ ਬਾਣੀ ਅੰਦਰ ਵਸਦੀ। ਹਜ਼ੂਰ ਸ਼ਬਦ ਵਰਤੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਸੁਣੋ ਵੀ, ਪੜ੍ਹੋ ਵੀ ਤੇ ਗਾਓ ਵੀ। ਸ਼ਬਦ ਵਰਤੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ। ਕਹਿਣ ਲੱਗੇ ਜਿਨ੍ਹਾਂ ਤੇ ਨਦਰੇ ਕਰਮ ਹੋ ਜਾਏ ਉਹਨਾਂ ਦੇ ਖਿਰਦੇ ਵਿੱਚ ਬਾਣੀ ਸਮਾ ਜਾਂਦੀ। ਹੁਣ ਇੱਕ ਬੇਨਤੀ ਕਰਾਂ, ਬਾਣੀ ਅਸੀਂ ਪੜ੍ਹਨੀ ਤੇ ਪਾਠ ਕਿਵੇਂ ਕਰਨਾ? ਦੇਖੋ ਪਹਿਲੀ ਗੱਲ, ਹੁਣ ਜਿਵੇਂ ਸਾਡਾ ਤਰੀਕਾ ਅਸੀਂ ਬਣਾ ਲਿਆ ਕਿ ਜੇ ਪੰਜਾਬੀ ਦੀ ਅਖਬਾਰ ਪੜ੍ਹ ਲੈਂਦੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਾਂਗੇ, ਇਹ ਬਿਲਕੁਲ ਸਾਡੇ ਅੰਦਰ ਦਾ ਭੁਲੇਖ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਸੂਝਵਾਨ ਪਾਠੀ ਤੋਂ ਸੰਥਿਆ ਲੈਣ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਭੁਲੇਖੇ ਨੂੰ ਮਨ ਚੋਂ ਕੱਢ ਦਈਏ। ਅਸੀਂ ਬਸ ਕਹਿੰਦੇ ਹਾਂ ਦੇਗ ਲਿਆਂਦੀ, ਅਰਦਾਸ ਕੀਤੀ, ਮੈਂ ਸਹਿਜ ਪਾਠ ਸ਼ੁਰੂ ਕਰ ਦਿੱਤਾ। ਮੇਰਾ ਖਿਆਲ ਹੈ ਪੰਜ ਪੌੜੀਆਂ ਜਪ ਦੀਆਂ ਪੂਰੀਆਂ ਸਹੀ ਤਰ੍ਹਾਂ ਸ਼ੁੱਧ ਪਾਠ ਨਹੀਂ ਕਈ ਲੋਕ ਕਰ ਸਕਦੇ ਤੇ ਦਾਵਾ ਕਰਨਾ ਵੀ ਨਹੀਂ ਚਾਹੀਦਾ। ਹਜ਼ੂਰ ਦੇ ਬਾਣੀ ਤੇ ਅਸੀਂ ਕਈ ਟੁਕੜਾ ਛੱਡ ਦਿੰਦੇ ਹਾਂ। ਹੁਣ ਦਤਾਰ ਪਾਠ ਹੁੰਦਾ ਹੈ ਦਾ ਤਾਰ ਤੇ ਪੜ੍ਹੀ ਜਾਂਦੇ ਹਾਂ ਦਤਾਰ, ਪਾਠ ਹੁੰਦਾ ਹੈ ਆਕਾਰ ਪੜ੍ਹੀ ਜਾਂਦੇ ਹਾਂ ਆਕਾਰ। ਪਹਿਲੀ ਗੱਲ, ਜਿਹਨੇ ਪਾਠ ਕਰਨਾ ਉਹਨੂੰ ਸੰਥਿਆ ਲੈਣੀ ਅਤ ਜ਼ਰੂਰੀ ਹੈ, ਸੰਥਿਆ ਤੋਂ ਬਿਨਾਂ ਪਾਠ ਸ਼ੁੱਧ ਨਹੀਂ ਹੋ ਸਕੇਗਾ। ਦੂਸਰੀ ਬੇਨਤੀ, ਪਾਠ ਕਰਨ ਵਾਲਾ ਪਾਠੀ ਕਿਹੋ ਜਿਹਾ ਚਾਹੀਦਾ? ਹੁਣ ਇਹ ਨਾ ਵੀਰ ਸਮਝਣ ਕਿ ਜਿਹੜੇ ਕੇਵਲ ਪਾਠ ਅਸੀਂ ਕਰਨੇ ਆ ਉਹ ਕਵੀ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ। ਜਿਹੜੀ ਉਹਨੇ ਪਾਠ ਕਰਨ ਦੀ ਮਰਿਆਦਾ ਦੱਸੀ, ਮੇਰਾ ਖਿਆਲ ਹੈ ਉਹ ਕੁੱਟਾਵਾਂ ਤਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਉਹ ਪਾਠ ਕਰਦਾ ਹੋਵੇਗਾ। ਉਹਨਾਂ ਨੇ ਪਹਿਲਾ ਬਚਨ ਕਿਹਾ ਜਿਹਨੇ ਪਾਠ ਕਰਨਾ ਹੈ ਉਹ ਆਪਣੇ ਅੰਨ ਤੇ ਕੰਟਰੋਲ ਕਰੇ। ਸ਼ਬਦ ਵਰਤੇ, ਕਹਿਣ ਲੱਗੇ ਅੰਨ ਕੋ ਬੰਦੇਜ ਬਾਂਧ, ਉਹਨਾਂ ਦਾ ਕਵਿਤੇ ਤੇ ਮੇਰਾ ਖਿਆਲ ਹੈ ਇੱਕ ਕਵਿਤਾ ਹਰ ਪਾਠੀ ਇਹ ਕਿਤੇ ਚੇਤੇ ਰੱਖੇ। ਪਾਠ ਕਰਨ ਵਾਲਾ ਸੱਜਣ, ਇਹਦਾ ਮਤਲਬ ਕੇਵਲ ਪ੍ਰੋਫੈਸ਼ਨਲ ਪਾਠੀ ਨਹੀਂ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ। ਅੰਨ ਕੋ ਬੰਦੇਜ ਬਾਂਧ, ਕਹਿਣ ਲੱਗੇ ਸਾਧਨ ਕੋ ਬੇਸ਼ ਸਾਧ। ਕਹਿੰਦੇ ਨੇ ਜੇ ਪਾਠ ਕਰਨਾ ਪਹਿਲੀ ਗੱਲ ਆਪਣੇ ਅੰਨ ਤੇ ਕਾਬੂ ਪਾਏ, ਤੇ ਜਿਹਨੇ ਕਰਨਾ ਹੋਵੇ ਪਾਠ ਤੇ ਪਹਿਲਾਂ ਅੰਨ ਨਾਲ ਭੇਟ ਭਰਿਆ ਹੋਵੇ, ਚੇਤੇ ਰੱਖੋ ਕਦੀ ਇਕਾਗਰਤਾ ਚ ਨਹੀਂ ਬਹਿ ਸਕਦਾ। ਦੂਜੀ ਗੱਲ, ਉਹਦਾ ਜਿਹੜਾ ਵੇਸ਼ ਹੈ ਨਾ, ਉਹਦਾ ਲਿਬਾਸ ਹੈ, ਉਹ ਚੰਗਾ ਟੇਕ ਕੇ ਬਹਿਣ ਵਾਲਾ ਹੋਵੇ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜੇ ਪਾਠ ਕਰਨਾ ਹੈ, ਭੜਕੀਲੇ ਕੱਪੜੇ ਪਾ ਕੇ ਪਾਠ ਨਹੀਂ ਕੀਤਾ ਜਾਣਾ ਚਾਹੀਦਾ। ਖਿਮਾ ਕਰੇ, ਹੋ ਸਕਦਾ ਕਿਸੇ ਨੂੰ ਪਾਏ ਕਿ ਨਾ। ਵੈਸੇ ਤਾਂ ਮੇਰੇ ਦਾਤੇ ਨੇ ਮਿਹਰ ਕੀਤੀ, ਕਹਿਣ ਲੱਗਿਆਂ ਹਿਚਕਚਾਹਟ ਨਹੀਂ ਚਾਹੀਦੀ। ਇਸ ਦਰ ਤੇ ਆ ਕੇ ਮਾਡਲ ਬਣ ਕੇ ਆਪਣੀ ਪੁਸ਼ਾਕਾਂ ਦਾ ਤੇ ਰੂਪ ਦਾ ਮੁਜ਼ਾਹਰਾ ਨਾ ਕਰੀਏ, ਇਸ ਦਾਤੇ ਦੇ ਦਰ ਤੇ ਸਾਦਗੀ ਨਾਲ ਆ ਕੇ ਅੰਦਰੋਂ ਜੀਵਨ ਕਮਾਉਣ ਦੀ ਜਾ ਸਕੀਏ। ਉਹ ਕਹਿੰਦੇ ਨੇ ਪਹਿਲੀ ਗੱਲ, ਅੰਨ ਕੋ ਬੰਦੇਜ ਬਾਂਧ, ਆਸਣ ਕੋ ਸਾਧ ਬੇਸ਼। ਹੁਣ ਆਸਣ ਤੇਰਾ ਇਹੋ ਜਿਹਾ ਹੋਵੇ, ਤੇਰਾ ਲਿਬਾਸ ਇਹੋ ਜਿਹਾ ਹੋਵੇ, ਤੂੰ ਸੌਖਾ ਬਹਿ ਸਕੇ। ਅਗਲਾ ਉਹਨਾਂ ਸ਼ਬਦ ਵਰਤਿਆ, ਕਹਿਣ ਲੱਗੇ ਕਿ ਅਗਲਾ ਕੰਮ ਕਰੀ, ਗਾਤ ਕੋ ਅਲੋਲ ਸੂਦ ਏਕ ਚਾਲ ਲੀਜੀਏ, ਐਵੇਂ ਕਿਤੇ ਪਾਸੇ ਨਾ ਮਾਰੀ ਜਾਈ। ਰੱਬ ਦੇ ਚਰਨਾਂ ਵਿੱਚ ਬੇਨਤੀ ਕਰ, ਅਰਦਾਸ ਕਰ ਕਿ ਤੈਨੂੰ ਇਹੋ ਜਿਹੀ ਚੌਂਕੜੀ ਮਾਰਨ ਦੀ ਜਾਚ ਆਵੇ ਕਿ ਘੜੀ ਪਿੱਛੋਂ ਤੂੰ ਤਨ ਨੂੰ ਹਿਲਾਈ ਨਾ ਜਾਈ, ਐ ਇਕਾਗਰਤਾ ਨਾਲ ਬੈਠੀ। ਪਹਿਲੀ ਗੱਲ, ਅੰਨ ਤੇ ਕਾਬੂ ਪਾਈ, ਪਾਠ ਕਰਨ ਵਾਲਿਆ ਪਹਿਰਾਵਾ ਚੰਗਾ ਪਾਈ, ਸਾਦਾ ਪਾਈ, ਜਿਹਦੇ ਨਾਲ ਸੁਖੈਨ ਤਰੀਕੇ ਨਾਲ ਬਹਿ ਸਕੇ। ਅਸੀਂ ਕਹਿ ਦਿੰਦੇ ਹਾਂ ਚੋਲਿਆਂ ਵਾਲੇ ਤੁਰੇ ਫਿਰਦੇ ਨਹੀਂ, ਕਦੀ ਦੇਖਿਓ ਜਿਸ ਭਗਤ ਭਗਤੀ ਸਿਮਰਨ ਕਰਨ ਵਾਲੇ ਜਿਤਨੇ ਵੀ ਬੰਦੇ ਨੇ ਨਾ, ਜਦੋਂ ਸਰੀਰ ਨੂੰ ਲੈ ਕੇ ਬਹਿੰਦਾ ਹੈ ਵਾਹਿਗੁਰੂ, ਜਿਹੜੇ ਬਹਿੰਦੇ ਨੇ ਅਸਲ ਵਿੱਚ ਉਹਨਾਂ ਦੇ ਤਨ ਦੇ ਜਿਹੜੇ ਬਸਤਰ ਨੇ ਇੰਨੇ ਹਲਕੇ ਫੁਲਕੇ ਤੇ ਖੁੱਲੇ ਹੁੰਦੇ ਨੇ, ਚੌਂਕੜਾ ਮਾਰਨ ਵਿੱਚ ਉਹਨਾਂ ਨੂੰ ਕਦੀ ਵੀ ਤੰਗੀ ਤੁਰਸੀ ਨਹੀਂ ਹੁੰਦੀ। ਉਹਨਾਂ ਨੇ ਮੈਂ ਬੇਨਤੀ ਕਰ ਰਿਹਾ, ਦੂਜੀ ਗੱਲ ਕਿ ਤੇਰਾ ਪੁਰਸ਼ਾਦ ਸੰਗੀ ਹੋਵੇ, ਤੀਜੀ ਗੱਲ ਚੌਂਕੜਾ ਇਹੋ ਜਿਹਾ ਮਾਰੇ ਟਿਕ ਕੇ ਬਹਿ ਜਾ, ਇੱਕ ਚਾਲ ਲੀਜੀਆ ਦਰ ਤੇ ਇੱਕ ਥਾਂ ਤੇ ਟਿਕ ਕੇ ਬਹੀ, ਘੜੀ ਪਿੱਛੋਂ ਪਾਸੇ ਨਾ ਮਾਰੀ ਜਾ। ਅਗਲੀ ਤੁੱਕ ਉਹਨਾਂ ਨੇ ਕਹੀ, ਕਹਿਣ ਲੱਗੇ ਪਾਠ ਕਰਨ ਤੋਂ ਪਹਿਲਾਂ ਅਰਦਾਸ ਕਹੇ। ਕੀ ਕਹਿਣ ਲੱਗੇ? ਚੀਤ ਕੋ ਪ੍ਰਬੋਧ ਕਹਿ, ਜਿਹੜਾ ਚਿੱਤ ਹੈ ਨਾ, ਅਰਦਾਸ ਕਰੀ ਦਾਤਾ ਮੈਂ ਪਾਠ ਕਰਨ ਲੱਗਾ, ਮੇਰੇ ਚਿੱਤ ਨੂੰ ਖੰਡਾਈ ਨਾ, ਮਿਹਰ ਕਰੀ ਮੇਰੇ ਚਿੱਤ ਨੂੰ ਅੰਦਰ ਨੂੰ ਟਿਕਾ ਦੇ। ਚੀਤ ਕੋ ਨਿਰੋਧ ਕਹਿ, ਵਾਹਿਗੁਰੂ ਸ਼ਬਦ ਨਿਰੋਧ ਕੇ ਰੋਕ ਕੇ ਚਿੱਤ ਨੂੰ ਰੋਕ ਕੇ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ, ਚਿੱਤ ਨੂੰ ਰੋਕ ਕੇ ਪਹਿਲਾਂ ਅਰਦਾਸ ਕਰੀ ਦਾਤਾ ਮੈਂ ਅੱਜ ਪਾਠ ਕਰਨ ਲੱਗਾ ਵਾ, ਇਹੋ ਜਿਹਾ ਪ੍ਰੇਮ ਪੈਦਾ ਕਰ, ਤੇਰੇ ਸ਼ਬਦ ਨੂੰ ਪੜ੍ਹਦਿਆਂ ਪੜ੍ਹਦਿਆਂ ਸਦਾ ਲਈ ਮੇਰਾ ਕਿਰਦਾ ਪ੍ਰੇਮੀ ਹੋ ਜਾਏ। ਚੀਤ ਕੋ ਨਿਰੋਧ ਕਹਿ, ਪ੍ਰਬੋਧ ਕਹਿ ਪ੍ਰਕਾਸ਼ ਪ੍ਰੇਮ। ਹੁਣ ਅਗਲੀ ਤੋਕੇ, ਗਾਦੀ ਨਾ ਵਿਛਾਏ ਨਾ ਪ੍ਰਿਅੰਕ ਹਾਥ ਬੀਜੀਏ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੱਡੀ ਸਾਰੀ ਗੱਦੀ ਲਾ ਕੇ ਬਹਿ ਜਾਏ। ਗਾਦੀ ਦਾ ਅਰਥ ਹੈ ਕਿ ਇਹ ਨਾ ਹੋਵੇ ਜਿਤਨਾ ਮਰਜ਼ੀ ਕਿਸੇ ਦਾ ਉੱਚਾ ਜੀਵਨ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਦੀ ਮਰਿਆਦਾ, ਗੁਰੂ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਨਹੀਂ ਬਹਿਣਾ ਚਾਹੀਦਾ। ਕਹਿੰਦੇ ਨੇ ਗਾਦੀ ਨਾ ਵਿਛਾਏ ਨਾ ਪ੍ਰਿਅੰਕ ਹਾਥ ਬੀਜੀਏ। ਹੁਣ ਪ੍ਰਿਅੰਕ ਹਾਥ ਦਾ ਕਈ ਵਾਰੀ ਹੁੰਦਾ ਕਿ ਆਪਾਂ ਜਿਹੜਾ ਗੁਰੂ ਸਾਹਿਬ ਦਾ ਪੀੜਾ ਹੁੰਦਾ, ਕਈ ਸੱਜਣ ਉਹਦੇ ਉੱਤੇ ਰੱਖ ਕੇ ਅਰਕਾਂ ਬਹਿ ਜਾਂਦੇ ਨੇ, ਆਪਣੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੰਦੇ, ਕਈ ਲੱਤਾਂ ਸਿੱਧੀਆਂ ਕਰਕੇ ਬਹਿ ਜਾਂਦੇ। ਕਹਿਣ ਲੱਗੇ ਗਾਦੀ ਨਾ ਵਿਛਾਏ ਪ੍ਰਿਅੰਕ ਹਾਥ ਨਾ ਬੀਜੀਏ। ਤੇ ਫਿਰ ਨਾਲ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਾਂਸੀ ਕ੍ਰੋਧ ਵਾਰਤਾ ਜੁਬਾਈ ਔਰ ਡਕਾਰ ਛੀਕ। ਹੁਣ ਇਹ ਕਿੰਨਾ ਕੁ ਕੰਟਰੋਲ ਬੰਦਾ, ਇੰਨਾ ਕੁ ਸਾਧੇ ਖਾਤਾ ਜਿਹਨੇ ਪਾਠ ਕਰਨਾ, ਖੰਘੇ ਨਾ ਕ੍ਰੋਧ ਨਾ ਹੋਵੇ, ਵਿੱਚ ਗੱਲਾਂ ਨਾ ਕਰਨਾ ਆਪਾਂ ਪਾਠ ਕਰਦਿਆਂ ਕਰਦਿਆਂ ਗੱਲਾਂ ਨਾ ਕਰੀ ਜਾਏ, ਕਿ ਇੱਕ ਸ਼ਬਦ ਪੜਿਆ ਪਰਤ ਕੇ ਗੱਲ ਕਰ ਲਈ। ਆ ਕਈ ਵਾਰੀ ਘਰਾਂ ਤੇ ਵਿਹਨੇ ਹਨ, ਇੱਕ ਮਾਲਾ ਦਾ ਮਣਕਾ ਵਾਹਿਗੁਰੂ ਕਿਹਾ, ਨਾਲ ਹੀ ਨਿਆਣੇ ਨੂੰ ਦੋ ਗਾਲਾਂ ਕਰ ਦਿੱਤੀਆਂ, ਤੀਜੀ ਗੱਲ ਫਿਰ ਕਿਸੇ ਨੌਕਰ ਨੂੰ ਦਬਕਾ ਮਾਰਤਾ, ਕਹਿਣ ਲੱਗੇ ਕੋਈ ਪਾਠ ਹੁੰਦਾ। ਉਹ ਸ਼ਬਦ ਵਰਤੇ, ਕਹਿਣ ਲੱਗੇ ਖਾਂਸੀ ਕ੍ਰੋਧ ਵਾਰਤਾ ਜੰਬਾਈ, ਹੁਣ ਅਵਾਸੀਆਂ ਲਈ ਜਾਣੀਆਂ, ਡਕਾਰ ਛੀਕ ਨਾ ਕੀਜੀਏ, ਡਕਾਰ ਨਾ ਮਾਰੀ, ਨਿੱਛਾ ਨਾ ਮਾਰੀ ਜੇ ਮਹਾਰਾਜ ਦੀ ਤਾਬਿਆ ਬਹਿ ਕੇ। ਤੇ ਅਗਲਾ ਬਚਨ ਉਹ ਕੀਤਾ, ਕਹਿਣ ਲੱਗੇ ਖਾਂਸੀ ਛੀਂਡ ਮੰਦ ਪਾਉਣ ਥੂਕ ਨਾ ਕਰੀਜੀਏ, ਐਵੇਂ ਹੱਸੀ ਨਾ ਜਾਈ ਗੁਰੂ ਦੀ ਹਜ਼ੂਰੀ ਚ ਬਹਿ ਕੇ। ਹੁਣ ਸ਼ਬਦ ਤੁਸੀਂ ਸਾਰੇ ਸਮਝ ਗਏ, ਖਾਂਸੀ ਛੀਂਡ ਮੱਦ ਪਾਉਣ ਥੂਕ ਨਾ ਕਰੀਜੀਏ। ਤੇ ਨਾਲ ਬਚਨ ਕੀਤਾ, ਕਹਿਣ ਲੱਗੇ ਕਿ ਇੱਕ ਗੱਲ ਬੇਨਤੀ ਕਰੀ ਰੱਬ ਦੇ ਚਰਨਾਂ ਵਿੱਚ, ਸ਼ਾਂਤ ਕੀ ਸੁਭਾਅ ਸੋ ਅਕਾਲ ਸੋ ਧਿਆਨ ਲਗਾਏ, ਗ੍ਰੰਥ ਜੀ ਕੋ ਪਾਠ ਪਿਆਰੇ ਇਸ ਵਿਧੀ ਕੀਜੀਏ। ਆਹ ਤਰੀਕੇ ਹੀ ਪਾਠ ਕਰਨ ਦਾ, ਜਦੋਂ ਗੁਰਦੁਆਰੇ ਆਵੇ ਇੰਨੀ ਇਕਾਗਰਤਾ ਆਪਣੇ ਅੰਦਰ ਬਣਾਈ ਤੇ ਫਿਰ ਉਸ ਪਾਠ ਨੂੰ ਤੂੰ ਕਰੀ। ਕੱਲ ਮੈਂ ਇੱਕ ਬੇਨਤੀ ਕੀਤੀ, ਹੁਣ ਗੁਰਮੁਖਾ ਕਿਹਾ ਫਿਰ ਕਿ ਪਰਕਰਮਾ ਦੇ ਅਰਥ ਮੈਂ ਫਿਰ ਇਹਨੂੰ ਕਲੀਅਰ ਕਰਦੇ ਹਾਂ ਕਿ ਮੱਥਾ ਅਸੀਂ ਟੇਕਨੇ ਹਾਂ, ਤੇ ਮੈਂ ਰੋਜ਼ ਕਹਿ ਰਿਹਾ ਵਾਂ ਹਰ ਕਰਮ ਜੇ ਨੀਯਤ ਰਾਸ ਨਾਲ ਕੀਤਾ ਜਾਏ ਉਹ ਧਰਮ ਕਰਮ ਬਣਦਾ ਹੈ, ਤੇ ਜਦੋਂ ਅੰਦਰ ਪਖੰਡ ਆ ਜਾਏ ਉਹ ਕਰਮ ਧਰਮ ਬਣ ਜਾਂਦਾ ਹੈ। ਮੇਰੇ ਸ਼ਬਦਾਂ ਵੱਲ ਧਿਆਨ ਦਿਆ ਜੀ, ਜੇ ਨੀਯਤ ਰਾਸ ਹੋਵੇ ਤੇ ਧਰਮ ਕਰਮ ਹੁੰਦਾ ਹੈ, ਧਰਮ ਪਹਿਲਾਂ ਰੱਖ ਕੇ ਕਰਮ ਕਰੀਏ ਤੇ ਧਰਮ ਅੱਗੇ ਹੋਵੇ ਤੇ ਉਹ ਕਰਮ ਹੈ, ਸ਼ੁੱਧ ਹੈ। ਤੇ ਜੇ ਕੱਲਾ ਅੱਗੇ ਕਰਮ ਕਰਨ ਰਹਿ ਜਾਏ, ਧਰਮ ਪਿੱਛੇ ਚਲਾ ਜਾਏ, ਉਹਨੂੰ ਸਾਹਿਬ ਨੇ ਕਿਹਾ ਕਿ ਕਰਮ ਧਰਮ ਪਾਖੰਡ ਜੋ ਦਿਸ਼ਾ, ਇਹ ਨਹੀਂ ਕਿਹਾ ਕਿ ਧਰਮ ਕਰਮ ਪਾਖੰਡ ਜੋ ਦਿਸ਼ਾ, ਕਰਮ ਧਰਮ ਪਾਖੰਡ ਜੋ ਦਿਸ਼ਾ। ਮੈਂ ਕੱਲ ਬੇਨਤੀ ਕੀਤੀ ਸੀ ਕਿ ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚਦੀ, ਕੁਦਰਤ ਦਾ ਇੱਕ ਨੇਮ ਹੈ। ਫਿਰ ਮੈਂ ਕਿਉਂਕਿ ਨਾ ਹੁਕਮ ਕੀਤਾ, ਮੱਥਾ ਟੇਕਨੇ ਆ ਤੇ ਪਰਕਰਮਾ ਕਰਨੇ ਆ। ਪਰਕਰਮਾ ਕਰਨ ਦਾ, ਪਰਣ ਕਰਨ ਦਾ ਭਾਵ ਹੀ ਇਹ ਵੇ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੇਰੀ ਅਕਲ ਕੋਈ ਨਹੀਂ, ਤੂੰ ਸਭ ਤੋਂ ਵੱਡਾ ਹੈ, ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਵੱਡਿਆ, ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਵੇ। ਭਾਈ ਵੀਰ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ ਬੜੇ ਸੋਹਣੇ, ਅਸੀਂ ਉਹ ਪੜ੍ਹਨੇ ਆ। ਇੱਕ ਕਵਿਤਾ ਹੈ ਉਹਨਾਂ ਦੀ, ਕਹਿਣ ਲੱਗੇ ਤੁਸੀਂ ਬਣਿਆ ਨੇਮ ਵੱਡੇ ਖਿੱਚਣ ਛੋਟਿਆਂ, ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਸਾਰੇ ਸਾਗਰਾਂ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆਂ। ਕਹਿਣ ਲੱਗੇ ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆਂ, ਹਾਏ ਗਵਾਚ ਜਾਸਾਂ ਮੈਂ ਬੰਨ ਤੇ ਵੇਲਿਆਂ, ਤੂੰ ਸਭ ਤੋਂ ਵੱਡਾ ਹੈ, ਮੈਂ ਤੇਰੀ ਪਰਕਰਮਾ ਕਰਨਾ, ਕਿਉਂਕਿ ਮੇਰਾ ਤੇਰੇ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਪਰਕਰਮਾ ਦਾ ਅਰਥ ਹੁੰਦਾ ਪਰਣ ਕਰਨਾ, ਪਰਕਰਮਾ ਦਾ ਅਰਥ ਹੁੰਦਾ ਸਾਕਸ਼ੀ ਜਾਣਨਾ, ਪਰਕਰਮਾ ਦਾ ਅਰਥ ਹੁੰਦਾ ਕੁਰਬਾਨ ਜਾਣਾ। ਕੱਲ ਨੂੰ ਅਸੀਂ ਅੱਗੇ ਪੜ੍ਹਾਂਗੇ ਕਿ ਪਾਠ ਰੋਜ਼ ਕਰਨਾ ਹੈ ਤੇ ਕਿਵੇਂ ਕਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ।